ਤੇਰਾ ਸ਼੍ਰੀ ਹਰਗੋਬਿੰਦ ਚੰਦ ਤੋਂ ਬੋਲਣ ਅਰ ਵਿਵਹਾਰ ਸੁਨ ਚੰਦੋ ਚਿੰਤਾ ਅਦਕ ਅਨਕ ਉਪਾਲ ਵਿਚਾਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਦੇਨ ਦੁਨੀਆ ਦੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਸਰਵਣ ਕਰ ਰਹੇ ਚੰਦੂ ਨੇ ਇਕ ਚਿੱਠੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਲਿਖ ਕੇ ਆਪਣੇ ਦੂਤਾਂ ਰਾਹੀਂ ਭੇਜੀ ਹੈ। ਇਹ ਦੂਤ ਇਹ ਚਿੱਠੀ ਲੈ ਕੇ ਸਤਿਗੁਰਾਂ ਦੇ ਕੋਲ ਆਏ ਨੇ। ਉਸ ਚਿੱਠੀ ਦਾ ਪਲਟਵਾਂ ਜਵਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬੜੇ ਬੀਰਸੀ ਢੰਗ ਨਾਲ ਦਿੱਤਾ ਹੈ ਕਿ ਜਾ ਕੇ ਕਹਿ ਦਿਓ ਚੰਦੂ ਨੂੰ ਕਿ ਹੁਣ ਉਹਦੇ ਦਿਨ ਪੁੱਗ ਚੁੱਕੇ ਹਨ, ਉਹਦੇ ਅੰਤ ਦਾ ਦਿਨ ਹੁਣ ਬਿਲਕੁਲ ਨੇੜੇ ਆ ਚੁੱਕਾ, ਉਹਦੇ ਤੇ ਬਿਪਤਾ ਦੀ ਘੜੀ ਪੈਣ ਆਉਣ ਵਾਲੀ ਹੈ। ਹੁਣ ਉਹ ਜਿੰਨੇ ਉਪਾਅ ਕਰ ਸਕਦਾ ਕਰ ਲਵੇ, ਪਰ ਉਹਦਾ ਉਪਾਅ ਕੋਈ ਚੱਲਣਾ ਨਹੀਂ। ਅਸੀਂ ਜਿਹੜਾ ਪ੍ਰਣ ਕੀਤਾ ਹੈ ਉਹ ਪ੍ਰਣ ਹੁਣ ਅਸੀਂ ਬੜੀ ਛੇਤੀ ਪੂਰਾ ਕਰਾਂਗੇ, ਇੱਥੋਂ ਤੱਕ ਕਿ ਜੇ 33 ਕਰੋੜ ਦੇਵਤਿਆਂ ਦਾ ਰਾਜਾ ਇੰਦਰ ਵੀ ਆ ਕੇ ਚੰਦੂ ਦੀ ਰੱਖਿਆ ਕਰਨ ਲੱਗੇ ਤੇ ਉਹ ਵੀ ਇਹਨੂੰ ਬਚਾ ਨਹੀਂ ਸਕੇਗਾ। ਦੁਨੀਆ ਦੇ ਬਾਦਸ਼ਾਹ ਰਾਜੇ ਤਾਂ ਇਹਨੂੰ ਕੀ ਬਚਾਉਣਗੇ। ਇਹ ਜਵਾਬ ਜਦੋਂ ਸਤਿਗੁਰਾਂ ਨੇ ਉਹਨਾਂ ਦੂਤਾਂ ਨੂੰ ਦਿੱਤਾ, ਉਹ ਦੂਤ ਡਰਦੇ ਹੋਏ ਬੜੇ ਭੈ ਨਾਲ ਉਥੋਂ ਵਾਪਸ ਮੁੜੇ ਨੇ। ਰਾਤ ਇਹਨਾਂ ਨੇ ਇੱਕ ਸ੍ਰੀ ਅੰਮ੍ਰਿਤਸਰ ਸਾਹਿਬ ਬਤੀਤ ਕੀਤੀ, ਉਹ ਵੀ ਡਰਦਿਆਂ ਹੋਇਆ ਕਿ ਕਿਤੇ ਗੁਰੂ ਜੀ ਦੇ ਸਿੱਖ ਆ ਕੇ ਸਾਨੂੰ ਪਕੜ ਨਾ ਲੈਣ। ਅਗਲੇ ਦਿਨ ਚੱਲ ਕੇ ਇਹ ਦਿੱਲੀ ਪਹੁੰਚੇ ਦੀਵਾਨ ਚੰਦੂ ਦੇ ਕੋਲ। ਚੰਦੂ ਨੂੰ ਆ ਕੇ ਸਾਰੀ ਗੱਲਬਾਤ ਦੱਸੀ ਹੈ, ਜੋ ਛੇਵੇਂ ਪਾਤਸ਼ਾਹ ਨੇ ਬਚਨ ਕਹੇ ਉਹ ਵੀ ਦੱਸੇ ਨੇ। ਦੱਸਿਆ ਕਿ ਕਿਵੇਂ ਮਹਾਰਾਜ ਛੇਵੇਂ ਪਾਤਸ਼ਾਹ ਜੰਗੀ ਤਿਆਰੀਆਂ ਕਰ ਰਹੇ ਨੇ, ਉਹ ਹੁਣ ਸ਼ਿਕਾਰ ਵੀ ਖੇਡਦੇ ਨੇ, ਉਨ੍ਹਾਂ ਨੇ ਆਪਣੇ ਕੋਲ ਸ਼ਸਤਰਧਾਰੀ ਸੂਰਮੇ ਬਹਾਦਰ ਯੋਧੇ ਵੀ ਭਰਤੀ ਕਰ ਲਏ ਨੇ। ਹੁਣ ਉਹ ਕਿਸੇ ਦਾ ਭੈ ਜਾਂ ਕਿਸੇ ਦਾ ਡਰ ਨਹੀਂ ਮੰਨਣ ਵਾਲੇ, ਉਹ ਤਾਂ ਜੰਗ ਲੜਨ ਵਾਸਤੇ ਤਿਆਰ ਬੈਠੇ ਨੇ। ਚੰਦੂ ਨੇ ਜਦੋਂ ਇਹ ਸਾਰੀਆਂ ਗੱਲਾਂ ਸੁਣੀਆਂ, ਇਹਦੇ ਮਨ ਚ ਫਿਕਰ ਤਾਂ ਪਹਿਲਾਂ ਹੀ ਸੀ, ਸੁਣ ਕੇ ਹੋਰ ਚਿੰਤਾ ਤੁਰ ਹੋਇਆ ਹੈ ਮਨ, ਕਿਉਂਕਿ ਪਾਪੀ ਬੰਦੇ ਦੇ ਹਿਰਦੇ ਵਿਚ ਡਰ ਵੀ ਹੁੰਦਾ ਭੈ ਵੀ ਹੁੰਦਾ, ਸੋ ਡਰ ਹੈ ਜੇ ਪਾਪ ਕਮਾਮ ਦਾ। ਗੁਰਬਾਣੀ ਦਾ ਵੀ ਮਹਾਂਵਾਕ ਹੈ ਕਿ ਉਹ ਡਰਦਾ ਹੈ ਜਿਹਦੇ ਅੰਦਰ ਪਾਪ ਕਰਮ ਹੋਣ। ਪਾਪੀ ਬੰਦੇ ਦੇ ਹਿਰਦੇ ਚ ਸਦਾ ਵਾਸਤੇ ਭੈ ਹੁੰਦਾ ਡਰ ਹੁੰਦਾ ਹੈ। ਚੰਦੂ ਅੰਦਰ ਵੀ ਭੈ ਬਣਿਆ ਹੋਇਆ ਡਰ ਬਣਿਆ ਹੋਇਆ ਹੈ, ਸੋਚ ਰਿਹਾ ਕਿ ਹੁਣ ਮੈਂ ਐਸਾ ਕਿਹੜਾ ਉਪਾਅ ਕਰਾਂ ਜਿਸ ਉਪਾਅ ਨਾਲ ਜਿਵੇਂ ਮੈਂ ਗੁਰੂ ਅਰਜਨ ਸਾਹਿਬ ਜੀ ਨੂੰ ਪਕੜ ਕੇ ਕਤਲ ਕੀਤਾ ਹੈ, ਉਨ੍ਹਾਂ ਨੂੰ ਸ਼ਹੀਦ ਕੀਤਾ ਹੈ, ਇਸੇ ਤਰ੍ਹਾਂ ਮੈਂ ਸ੍ਰੀ ਹਰਗੋਬਿੰਦ ਸਾਹਿਬ ਨੂੰ ਵੀ ਪਕੜ ਕੇ ਜਾਂ ਤਾਂ ਉਨ੍ਹਾਂ ਨੂੰ ਆਪਣੀ ਗੱਲ ਮਨਾ ਲਵਾਂ ਜਾਂ ਉਨ੍ਹਾਂ ਦੇ ਪਿਤਾ ਵਾਂਗੂ ਹੀ ਪਕੜ ਕੇ ਉਨ੍ਹਾਂ ਨੂੰ ਸ਼ਹੀਦ ਕਰਦੇ ਹਾਂ। ਏਦਾਂ ਚੰਦੂ ਆਪਣੇ ਮਨ ਹੀ ਮਨ ਵਿਉਂਤਾ ਗੁੰਦ ਰਿਹਾ, ਬਹੁਤ ਪ੍ਰਕਾਰ ਦੀਆਂ ਸੋਚਾਂ ਸੋਚ ਰਿਹਾ, ਜਿਵੇਂ ਬਾਦਸ਼ਾਹ ਜਹਾਂਗੀਰ ਦੇ ਨਾਲ ਮਿਲਾਪ ਕਰਕੇ ਇਹ ਮੂਰਖ ਚੰਦੂ ਗੁਰੂ ਸਾਹਿਬ ਜੀ ਦੀਆਂ ਚੁਗਲੀਆਂ ਕਰ ਰਿਹਾ। ਆਓ ਮਨ ਬਿਰਤੀਆਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਜੋੜੀਏ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ ਦੁਵੇਰਾ ਸ੍ਰੀ ਹਰ ਗੋਬਿੰਦ ਚੰਦ ਕੋ ਬੋਲਨ ਅਰ ਵਿਵਹਾਰ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਬੋਲਣ ਦਾ ਢੰਗ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਤਨਾ ਵਿਵਹਾਰ ਸੀ ਕਿ ਜਿਵੇਂ ਮਹਾਰਾਜ ਛੇਵੇਂ ਪਾਤਸ਼ਾਹ ਅੱਜ ਕੱਲ ਵਿਚਰ ਰਹੇ ਨੇ, ਜੰਗੀ ਤਿਆਰੀਆਂ ਕਰ ਰਹੇ ਨੇ, ਫੌਜਾਂ ਭਰਤੀ ਕਰ ਰਹੇ ਨੇ, ਸ਼ਿਕਾਰ ਖੇਡਣ ਵਾਸਤੇ ਜਾਂਦੇ ਨੇ, ਇਹ ਜਿੰਨੀਆਂ ਗੱਲਾਂ ਬਾਤਾਂ ਹਨ ਜਾਂ ਸਤਿਗੁਰਾਂ ਦਾ ਵਿਵਹਾਰ ਜਾਂ ਸਤਿਗੁਰਾਂ ਦੇ ਬਚਨ ਹਨ।
ਸੁਣ ਚੰਦੋ ਚਿੰਤਾ ਅਦਕ ਅਨਕੇ ਉਪਾਵ ਵਿਚਾਰ
ਚੰਦੂ ਨੇ ਇਹ ਸਭ ਕੁਝ ਸੁਣਿਆ, ਜਿਹੜੇ ਦੂਤ ਆਏ ਨੇ ਉਨ੍ਹਾਂ ਦੂਤਾਂ ਨੇ ਚੰਦੂ ਨੂੰ ਸਾਰੀ ਗੱਲ ਦੱਸੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹੜੇ ਬਚਨ ਕਹੇ ਨੇ ਜਾਂ ਉਹ ਕਿਸ ਤਰੀਕੇ ਨਾਲ ਅੱਜ ਕੱਲ ਵਿਚਰ ਰਹੇ ਨੇ। ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰਕੇ ਤਖ਼ਤ ਤੇ ਬੈਠਦੇ ਨੇ, ਸੂਰਮੇ ਉਨ੍ਹਾਂ ਦੇ ਕੋਲ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਨੇ। ਇਹ ਸਾਰੀਆਂ ਗੱਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਚੰਦੂ ਨੇ ਸੁਣੀਆਂ ਨੇ। ਸੁਣ ਕੇ ਇਹਦੇ ਚਿੱਤ ਵਿਚ ਹੋਰ ਜ਼ਿਆਦਾ ਅਧਿਕ ਚਿੰਤਾ ਹੋਈ ਹੈ, ਇਹਦੇ ਮਨ ਵਿਚ ਬੜਾ ਭਾਰੀ ਫਿਕਰ ਹੋਣ ਲੱਗਾ ਹੈ ਤੇ ਉਸ ਭਾਰੀ ਫਿਕਰ ਤੇ ਅਧਿਕ ਚਿੰਤਾ ਦੇ ਨਾਲ ਅਨੇਕ ਪ੍ਰਕਾਰ ਦੇ ਉਪਾਅ ਚਿਤਵਦਾ ਚੰਦੂ, ਅਨੇਕ ਪ੍ਰਕਾਰ ਦੀਆਂ ਜੁਗਤੀਆਂ ਬਣਾਉਂਦਾ ਕਿ ਹੁਣ ਕਿਹੜੀ ਜੁਗਤੀ ਕਰਾਂ, ਕਿਹੜਾ ਉਪਾਅ ਕਰਾਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਚਣ ਵਾਸਤੇ।
ਚੋਪਈ ਨੇ ਮਨ ਮਨ ਸੁਤਾ ਸਗਾਈ ਪਿਤਾ ਦਸ਼ਾ ਦਿਖ ਤਰਾਸ ਨਾ ਪਾਏ।
ਸੋਚਦਾ ਹੈ ਚੰਦੂ ਆਪਣੇ ਮਨ ਵਿਚ ਕਿ ਗੁਰੂ ਹਰਗੋਬਿੰਦ ਸਾਹਿਬ ਮੇਰੀ ਲੜਕੀ ਦੀ ਸਗਾਈ ਨਹੀਂ ਮੰਨ ਰਹੇ, ਉਹ ਤਿਆਰ ਨਹੀਂ ਹੋ ਰਹੇ। ਜਿਵੇਂ ਉਨ੍ਹਾਂ ਦੇ ਪਿਤਾ ਨੇ ਇਨਕਾਰ ਕੀਤਾ ਸੀ ਉਸੇ ਤਰ੍ਹਾਂ ਇਹ ਵੀ ਇਨਕਾਰ ਕਰ ਰਹੇ ਨੇ। ਹਾਲਾਂਕਿ ਉਨ੍ਹਾਂ ਦੇ ਪਿਤਾ ਦੀ ਮੈਂ ਕਿਹੋ ਜਿਹੀ ਦਸ਼ਾ ਕੀਤੀ ਆ ਉਨ੍ਹਾਂ ਨੂੰ ਪਤਾ ਵੀ ਹੈ, ਪਰ ਆਪਣੇ ਪਿਤਾ ਦੀ ਐਸੀ ਦਸ਼ਾ ਹੋਈ ਵੇਖ ਕੇ ਵੀ ਉਹ ਮੇਰਾ ਤਰਾਸ ਨਹੀਂ ਮੰਨ ਰਹੇ, ਮੇਰਾ ਡਰ ਨਹੀਂ ਮੰਨ ਰਹੇ।
ਬਦਤ ਬਦ ਬਦ ਗਏ ਬਿਰੋਧਾ ਅਜੋ ਨਾ ਮੇਰੋ ਮਨ ਕ੍ਰੋਧਾ।
ਵਿਰੋਧ ਵਧਦਿਆਂ ਵਧਦਿਆਂ ਛੋਟੀ ਜੀ ਗੱਲ ਸੀ, ਵੇਖੋ ਉਹਦੇ ਤੋਂ ਇਹ ਵਿਰੋਧ ਕਿੰਨਾ ਜ਼ਿਆਦਾ ਵਧਿਆ ਤੇ ਇੰਨਾ ਵਿਰੋਧ ਵਧ ਗਿਆ ਕਿ ਮੈਂ ਉਨ੍ਹਾਂ ਦੇ ਪਿਤਾ ਨੂੰ ਮਾਰ ਮੁਕਾਇਆ, ਪਰ ਉਹ ਫਿਰ ਵੀ ਮੇਰੇ ਕ੍ਰੋਧ ਨੂੰ ਨਹੀਂ ਮੰਨ ਰਹੇ, ਫਿਰ ਵੀ ਮੇਰੇ ਰੋਸ ਨੂੰ ਨਹੀਂ ਮੰਨ ਰਹੇ, ਫਿਰ ਵੀ ਸ੍ਰੀ ਹਰਗੋਬਿੰਦ ਸਾਹਿਬ ਦੇ ਮਨ ਚ ਮੇਰਾ ਕੋਈ ਡਰ ਨਹੀਂ, ਮੇਰਾ ਕੋਈ ਭੈ ਨਹੀਂ।
ਕਹਿ ਮੇਰੋ ਅਬ ਹੋਏ ਬਿਨਾਸ਼ਾ ਕਹਿ ਜੀਵਨ ਤੇ ਸੋ ਬਿਨ ਆਸਾ।
ਸੋਚਦਾ ਚੰਦੂ ਉਸ ਵੇਲੇ ਕਹਿੰਦਾ ਜਾਂ ਤਾਂ ਹੁਣ ਮੇਰਾ ਪੂਰਨ ਤੌਰ ਤੇ ਵਿਨਾਸ਼ ਹੋ ਜਾਏਗਾ ਤੇ ਜਾਂ ਫਿਰ ਹੁਣ ਮੇਰੀ ਜੀਵਨ ਦੀ ਆਸ ਹੀ ਮੁੱਕ ਜਾਏਗੀ ਜੇ ਮੈਂ ਸ੍ਰੀ ਹਰਗੋਬਿੰਦ ਸਾਹਿਬ ਨੂੰ ਉਸੇ ਤਰ੍ਹਾਂ ਨਾ ਮਾਰਾਂ ਜਿਵੇਂ ਉਨ੍ਹਾਂ ਦੇ ਪਿਤਾ ਨੂੰ ਮਾਰਿਆ। ਸ੍ਰੀ ਹਰਗੋਬਿੰਦ ਸਾਹਿਬ ਦੇ ਮਨ ਚ ਕੋਈ ਇਹੋ ਜਿਹਾ ਡਰ ਹੀ ਨਹੀਂ ਹੈ, ਕੋਈ ਭੈ ਹੀ ਨਹੀਂ ਹੈ, ਲਗਦਾ ਉਨ੍ਹਾਂ ਦੇ ਮਨ ਵਿਚ ਆਪਣੇ ਜੀਵਨ ਦੀ ਕੋਈ ਆਸ ਹੀ ਨਹੀਂ ਰਹੀ ਜਾਂ ਉਨ੍ਹਾਂ ਨੂੰ ਮੇਰਾ ਕੋਈ ਡਰ ਜਾਂ ਮੇਰਾ ਭੈ ਹੀ ਨਹੀਂ ਬਣਿਆ ਹੋਇਆ।
ਹਰਗੋਬਿੰਦ ਕੋ ਜਬ ਪਕੜਾ ਮੋ ਸਮੈ ਬੈਰ ਪੂਰਨ ਸਫਲਾ ਮੋ।
ਮੈਂ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਪਕੜ ਕੇ ਕੈਦੀ ਬਣਵਾਵਾਂ ਜਿਵੇਂ ਇਨ੍ਹਾਂ ਦੇ ਪਿਤਾ ਨੂੰ ਪਕੜਾਇਆ ਸੀ, ਉਸੇ ਤਰ੍ਹਾਂ ਜੇ ਮੈਂ ਸ੍ਰੀ ਹਰਗੋਬਿੰਦ ਸਾਹਿਬ ਨੂੰ ਪਕੜਾਵਾਂਗਾ ਤਾਂ ਮੇਰਾ ਵੈਰ ਪੂਰਾ ਹੁੰਦਾ। ਚੰਦੂ ਸੋਚ ਰਿਹਾ, ਆਪਣੇ ਮਨ ਚ ਵਿਚਾਰ ਕਰ ਰਿਹਾ ਕਿ ਮੈਂ ਸ੍ਰੀ ਹਰਗੋਬਿੰਦ ਸਾਹਿਬ ਨੂੰ ਪਕੜ ਕੇ ਮੰਗਾਵਾਂਗਾ, ਉਨ੍ਹਾਂ ਨੂੰ ਵੀ ਕੈਦੀ ਬਣਾਵਾਂਗਾ ਤਾਂ ਮੇਰਾ ਜਿਹੜਾ ਵੈਰ ਹੈ, ਮੇਰੀ ਜਿਹੜੀ ਦੁਸ਼ਮਣੀ ਹੈ, ਉਹ ਤਾਂ ਪੂਰਨ ਤੌਰ ਤੇ ਸਫਲ ਹੋਵੇਗੀ, ਉਹਦੇ ਤੋਂ ਪਹਿਲਾਂ ਨਹੀਂ।
ਖਰਚੋ ਅਧਿਕ ਸੋ ਐਸੇ ਪਤੇ ਪੁਨ ਧਨ ਖਰਚੋ ਅਧਿਕ ਸੋ ਐਸੇ ਪਕੜਿਓ ਸਾਰਾ ਨਾਨਕ ਜੈਸੇ।
ਕਹਿੰਦਾ ਫਿਰ ਮੈਂ ਇੱਕ ਵਾਰੀ ਜੇ ਕਿਤੇ ਸ੍ਰੀ ਹਰਗੋਬਿੰਦ ਸਾਹਿਬ ਪਕੜੇ ਜਾਣਨਾ ਤੇ ਫਿਰ ਮੈਂ ਪੂਰੀ ਵਾਹ ਲਾ ਕੇ ਰੱਖ ਦਿਆਂਗਾ, ਜੇ ਮੈਨੂੰ ਜਿੰਨਾ ਮਰਜ਼ੀ ਧਨ ਖਰਚਣਾ ਪੈ ਜਾਏ, ਲੱਖਾਂ ਰੁਪਈਆ ਭਾਵੇਂ ਮੈਨੂੰ ਆਪਣਾ ਸਾਰਾ ਖਜ਼ਾਨਾ ਖਾਲੀ ਕਿਉਂ ਨਾ ਕਰਨਾ ਪੈ ਜਾਏ, ਮੈਂ ਸਾਰਾ ਧਨ ਖਰਚ ਦਿਆਂਗਾ, ਪਰ ਕਿਸੇ ਤਰੀਕੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਫਿਰ ਕੈਦ ਚੋਂ ਨਿਕਲਣ ਨਹੀਂ ਦਿਆਂਗਾ। ਕਿ ਇੱਕ ਵਾਰ ਮੈਂ ਉਹਨਾਂ ਨੂੰ ਕੈਦੀ ਬਣਾ ਲਿਆ, ਕੈਦ ਕਰਵਾ ਦਿੱਤਾ, ਤੇ ਫਿਰ ਇੰਨਾ ਧਨ ਖਰਚਾਂਗਾ, ਇੰਨਾ ਰੁਪਈਆ ਖਰਚਾਂਗਾ ਕਿ ਉੱਥੇ ਫੜੇ ਹੋਏ ਹੀ ਮਾਰੇ ਜਾਣਗੇ ਤੇ ਉਸ ਕੈਦ ਵਿਚੋਂ ਸ੍ਰੀ ਹਰਗੋਬਿੰਦ ਸਾਹਿਬ ਬਾਹਰ ਦੀ ਨਿਕਲ ਸਕਣਗੇ।
ਇਤਿਹਾਸਕ ਮਨ ਗਿਣੈ ਬਿਸਲਾ,
ਬਹੁਤ ਸਾਰੀਆਂ ਸੋਚਾਂ ਇਹ ਆਪਣੇ ਮਨ ਵਿਚ ਸੋਚਦਾ ਹੈ, ਕਈ ਪ੍ਰਕਾਰ ਦੀਆਂ ਵਿਚਾਰਾਂ ਚੰਦੂ ਆਪਣੇ ਮਨ ਚ ਵਿਚਾਰਦਾ ਹੈ।
ਚਿੰਤਾ ਮੈਂ ਦਿਨ ਰਹਿਣ ਦੁਖਾਲਾ,
ਚਿੰਤਾ ਦੇ ਵਿਚ ਰਾਤ ਦਿਨ ਦੁਖੀ ਰਹਿੰਦਾ ਚੰਦੂ ਕਿ ਕਦੋਂ ਉਹ ਸਮਾਂ ਆਵੇ, ਕਦੋਂ ਉਹ ਘੜੀ ਆਵੇ ਕਿ ਮੈਂ ਸ੍ਰੀ ਹਰਗੋਬਿੰਦ ਸਾਹਿਬ ਨੂੰ ਕੈਦ ਕਰਾ ਦਿਆਂ। ਏਦਾਂ ਦੀਆਂ ਸੋਚਾਂ, ਏਦਾਂ ਦੀ ਚਿੰਤਾ ਇਹਦੇ ਮਨ ਦੇ ਵਿਚ ਚੱਲ ਰਹੀ ਹੈ, ਇਹਦੇ ਮਨ ਚ ਇਸ ਤਰ੍ਹਾਂ ਦਾ ਫਿਕਰ ਚੱਲ ਰਿਹਾ।
ਸ਼ਾਹ ਸਮੀਪਨ ਰਿਸ਼ਵਤ ਦੇਤ,
ਕਹਿੰਦਾ ਹੈ ਕਿ ਜਿਹੜੇ ਬਾਦਸ਼ਾਹ ਦੇ ਨੇੜੇ ਨੇ ਬੰਦੇ ਪਹਿਲਾਂ ਉਹਨਾਂ ਨੂੰ ਆਪਣਾ ਕਰ ਲਵਾਂ। ਇਸ ਤਰ੍ਹਾਂ ਇਹਨੇ ਜਿੰਨੇ ਬਾਦਸ਼ਾਹ ਦੇ ਨਿਕਟਵਰਤੀ ਅਹਿਲਕਾਰ ਵਜ਼ੀਰ ਅਫਸਰ ਨੇ ਉਨ੍ਹਾਂ ਨੂੰ ਰਿਸ਼ਵਤ ਦੇ ਕੇ ਚੰਦੂ ਨੇ ਉਨ੍ਹਾਂ ਨੂੰ ਆਪਣਾ ਕਰ ਲਿਆ, ਉਨ੍ਹਾਂ ਨੂੰ ਆਪਣਾ ਬਣਾ ਲਿਆ, ਆਪਣੇ ਵੱਲ ਦੀ ਗੱਲ ਕਰਨ ਵਾਸਤੇ ਉਨ੍ਹਾਂ ਨੂੰ ਪ੍ਰੇਰ ਲਿਆ ਹੈ।
ਕਹਿਬੇ ਕੋ ਅਵਸਰ ਨਾ ਲੇਤ,
ਪਰ ਹਾਲੇ ਚੰਦੂ ਨੂੰ ਕੋਈ ਅਵਸਰ ਨਹੀਂ ਮਿਲ ਰਿਹਾ, ਕੋਈ ਇਹੋ ਜਿਹਾ ਸਬੱਬ ਨਹੀਂ ਬਣ ਰਿਹਾ ਕਿ ਬਾਦਸ਼ਾਹ ਜਹਾਂਗੀਰ ਦੇ ਕੋਲ ਆਪਣੇ ਦਿਲ ਦੀ ਗੱਲ ਕਰੇ, ਕਿਉਂਕਿ ਬਿਨਾਂ ਅਵਸਰ ਤੋਂ ਗੱਲ ਨਹੀਂ ਸੀ ਕਰ ਸਕਦਾ। ਜੇ ਅਵਸਰ ਮਿਲਦਾ, ਸਮਾਂ ਮਿਲਦਾ ਤਾਂ ਹੀ ਗੱਲ ਕਰ ਸਕਦਾ ਸੀ। ਇਹਨੂੰ ਹਾਲੇ ਪੂਰਨ ਤੌਰ ਤੇ ਸਮਾਂ ਨਹੀਂ ਮਿਲ ਰਿਹਾ ਚੰਦੂ ਨੂੰ ਕਿ ਬਾਦਸ਼ਾਹ ਜਹਾਂਗੀਰ ਦੇ ਨਾਲ ਕੋਈ ਗੱਲਬਾਤ ਕਰ ਸਕੇ।
ਜਹਾਂਗੀਰ ਟਿਕ ਪਹੁੰਚੇ ਜਵੇ ਅਨਕ ਘਾਤ ਬਾਤਨ ਕਹਿ ਤਵੇ,
ਜਦੋਂ ਵੀ ਚੰਦੂ ਬਾਦਸ਼ਾਹ ਜਹਾਂਗੀਰ ਦੇ ਕੋਲ ਪਹੁੰਚਦਾ, ਬਾਦਸ਼ਾਹ ਦੇ ਕੋਲ ਜਾ ਕੇ ਬਾਦਸ਼ਾਹ ਨੂੰ ਮਿਲਦਾ, ਕਈ ਪ੍ਰਕਾਰ ਦੀਆਂ ਗੱਲਾਂ ਬਣਾ ਬਣਾ ਕੇ ਕਹਿੰਦਾ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ। ਬਾਦਸ਼ਾਹ ਦੀ ਚਾਪਲੂਸੀ ਕਰਦਾ, ਬਾਦਸ਼ਾਹ ਦੀ ਖੁਸ਼ਾਮਦ ਕਰਦਾ ਹੈ।
ਹਜ਼ਰਤ ਕੋਲ ਇੱਕ ਦਿਨ ਪਾਏ ਕਰ ਜੋਰਤ ਕਹਿ ਬਿਨੈ ਅਲਾਏ,
ਕਈ ਦਿਨ ਬਾਦਸ਼ਾਹ ਦੇ ਕੋਲ ਜਾਂਦਾ ਰਿਹਾ, ਆਖਿਰਕਾਰ ਇੱਕ ਦਿਨ ਨੂੰ ਸਮਾਂ ਮਿਲ ਗਿਆ ਗੱਲ ਕਰਨ ਵਾਸਤੇ, ਕਿਉਂਕਿ ਖੁੱਲਾ ਸਮਾਂ ਚਾਹੀਦਾ ਸੀ ਆਪਣੀ ਗੱਲ ਕਹਿਣ ਵਾਸਤੇ, ਪੂਰੀ ਬਾਦਸ਼ਾਹ ਦੀ ਖੁਸ਼ੀ ਚਾਹੀਦੀ ਸੀ। ਰੋਜ਼ ਜਾਂਦਾ ਸੀ ਪਰ ਸਮਾਂ ਨਹੀਂ ਸੀ ਬਣਦਾ, ਏਦਾਂ ਕਈ ਦਿਨਾਂ ਬਾਅਦ ਇਹਨੂੰ ਸਮਾਂ ਮਿਲ ਗਿਆ। ਜਿਸ ਦਿਨ ਇਹ ਆਪਣੇ ਮਨ ਦੀ ਪੂਰੀ ਖੋਟ ਬਾਦਸ਼ਾਹ ਨੂੰ ਕਹਿ ਸਕਦਾ ਸੀ, ਇਹਨੇ ਹੱਥ ਜੋੜੇ, ਹੱਥ ਜੋੜ ਕੇ ਬਾਦਸ਼ਾਹ ਜਹਾਂਗੀਰ ਦੇ ਕੋਲ ਬੇਨਤੀ ਕਰਨ ਲੱਗਾ। ਚੰਦੂ ਕਹਿਣ ਲੱਗਾ,
ਮਾਜੇ ਦੇਸ਼ ਹਕੀਕਤ ਸਾਰੀ ਕਹਿਤ ਆਏ ਜੈਸੇ ਧਨ ਭਾਰੇ,
ਕਹਿਣ ਲੱਗਾ ਮਾਝੇ ਦੇਸ਼ ਦੇ ਸਾਰੀ ਹਕੀਕਤ, ਜਿਵੇਂ ਉੱਥੇ ਬਾਦਸ਼ਾਹ ਗਿਆ ਸੀ ਮਾਝੇ ਦੇ ਇਲਾਕੇ ਚ ਲਾਹੌਰ ਰਹਿ ਕੇ ਆਇਆ, ਉਥੋਂ ਜਿਵੇਂ ਪੈਸਾ ਇਕੱਠਾ ਕੀਤਾ, ਲੋਕਾਂ ਕੋਲ ਰੁਪਈਏ ਇਕੱਠੇ ਕੀਤੇ ਨੇ, ਟੈਕਸ ਉਗਰਾਇਆ, ਕਿੰਨਾ ਟੈਕਸ ਹੋਇਆ, ਕਿੰਨੀ ਮਾਇਆ ਹੋਈ ਹੈ, ਉਹ ਕੱਲੀ ਕੱਲੀ ਗੱਲ ਚੰਦੂ ਸਮਾਂ ਪਾ ਕੇ ਬਾਦਸ਼ਾਹ ਜਹਾਂਗੀਰ ਨੂੰ ਦੱਸ ਰਿਹਾ।
ਸ੍ਰੀ ਅਰਜਨ ਜੋ ਤੁਮ ਬੁਲਵਾਏ ਲਾਪੁਰ ਮਿਲੇ ਆਪ ਤੇ ਗਿਆਏ,
ਕਹਿਣ ਲੱਗਾ ਚੰਦੂ ਬਾਦਸ਼ਾਹ ਜਹਾਂਗੀਰ ਨੂੰ, ਬਾਦਸ਼ਾਹ ਸਲਾਮਤ, ਤੁਸੀਂ ਲਾਹੌਰ ਸ਼ਹਿਰ ਵਿਚ ਗੁਰੂ ਅਰਜਨ ਸਾਹਿਬ ਨੂੰ ਆਪਣੇ ਕੋਲ ਬੁਲਾਇਆ ਸੀ, ਉਨ੍ਹਾਂ ਨੂੰ ਆਪਣੇ ਕੋਲ ਸੱਦਿਆ ਸੀ, ਉਨ੍ਹਾਂ ਦੇ ਉੱਤੇ ਤੁਸੀਂ ਕੁਝ 2 ਲੱਖ ਰੁਪਈਏ ਦਾ ਦੰਡ ਵੀ ਲਾਇਆ ਸੀ, ਤੇ ਗੁਰੂ ਅਰਜਨ ਸਾਹਿਬ ਜੀ ਤੁਹਾਡੇ ਕੋਲ ਚੱਲ ਕੇ ਆਏ ਸਨ।
ਤਿੰਨ ਪਰਲੋਕ ਪਇਓ ਤੈ ਜਲ ਤੇ ਸੁਤ ਬੈਠਿਓ ਗਾਦੀ ਪਰ ਤਵ ਤੇ,
ਉਹ ਲਾਹੌਰ ਅਚਾਨਕ ਪਰਲੋਕ ਗਮਨ ਕਰ ਗਏ ਨੇ, ਸ੍ਰੀ ਗੁਰੂ ਅਰਜਨ ਸਾਹਿਬ ਜੀ ਅਚਾਨਕ ਪਰਲੋਕ ਚਲੇ ਗਏ ਨੇ, ਤੇ ਉਨ੍ਹਾਂ ਦੇ ਪਰਲੋਕ ਜਾਣ ਤੋਂ ਬਾਅਦ ਉਨ੍ਹਾਂ ਦਾ ਜਿਹੜਾ ਪੁੱਤਰ ਹੈ ਸ੍ਰੀ ਹਰਗੋਬਿੰਦ ਉਨ੍ਹਾਂ ਦਾ ਨਾਂ ਹੈ, ਉਹ ਉਨ੍ਹਾਂ ਦੀ ਗੱਦੀ ਦੇ ਉੱਤੇ ਬੈਠਾ, ਜਦੋਂ ਦਾ ਉਹ ਗੱਦੀ ਤੇ ਬੈਠਾ ਹੈ।
ਜਹਾਂਗੀਰ ਸੁਨ ਬੂਜਨ ਲਾਗੇ ਕਬ ਕੋ ਕਿਮਸ਼ੀ ਗੁਰ ਤਨ ਤਿਆਗੇ,
ਬਾਦਸ਼ਾਹ ਜਹਾਂਗੀਰ ਪੁੱਛਣ ਲੱਗਾ ਚੰਦੂ ਨੂੰ, ਕਹਿਣ ਲੱਗਾ ਗੁਰੂ ਅਰਜਨ ਸਾਹਿਬ ਨੇ ਕਦੋਂ ਦਾ ਤਨ ਤਿਆਗ ਦਿੱਤਾ। ਹਾਲਾਂਕਿ ਬਾਦਸ਼ਾਹ ਜਾਣਦਾ ਸੀ ਸਭ ਕੁਝ, ਪਰ ਜਾਣ ਬੁੱਝ ਕੇ ਚੰਦੂ ਦੇ ਉੱਤੇ ਸਾਰਾ ਪਾਪ ਮੜਨਾ ਚਾਹੁੰਦਾ ਸੀ, ਇਸ ਕਰਕੇ ਅਣਜਾਣ ਜਿਹਾ ਬਣਾ ਪੁੱਛਦਾ ਹੈ ਜਹਾਂਗੀਰ ਬਾਦਸ਼ਾਹ। ਕਹਿੰਦਾ ਹੈ ਦੀਵਾਨ ਜੀ, ਗੁਰੂ ਅਰਜਨ ਸਾਹਿਬ ਜੀ ਨੇ ਭਲਾ ਕਦੋਂ ਦਾ ਤਨ ਤਿਆਗ ਦਿੱਤਾ?
ਹਮ ਜਬ ਮਿਲੇ ਕਿਤਕ ਦਿਨ ਪਾਚੇ پاپر لوگ کون تھل آچے.
اسی جدو لاہور گرو ارجن صاحب نو ملے سی وہ آ کے ساڈے نال ملے سن, کچھ بچن بلاس بھی ساڈے ہوئے سی. اس تو کنے دن بعد انہوں نے پرلوک جانا کیتا ہے, کیڑی جگہ تے انہوں نے اپنا شریر تیاگیا ہے.
شانت روپ شوبت جن صورت منو وراگ تری نج مورت.
بڑے شانت روپ سن, شانتی دی مورتی مانو شوب رہی سی, اور جنہاں دے ہردے وچ مانو وراگ سی اور وہ ویراگ دی ہی مورت جاپ دے سن, ویراگ دا ہی سروپ جاپ دے سن, بہت زیادہ مہان شانتی دے مہا مجسمے سن.
مردل بچن سن بیر جاگے تب لیو لگا تند جاگے تیاگے.
انہاں دے مٹھے تے کومل بچن سن سن کے پرمیشر پرتی رچی جاگ دی سی. جد وہ بولتے سن تو انہوں نے ایک ایک بچن دا من تے اثر ہوندا سی, ہردے تے اثر ہوندا سی, اور پرمیشر پرتی لب لگدی سی. سنسار دے سارے جگت دے تندے تیاگن نو چت کردا سی. ایداں دے انہاں دے مردل کومل بچن سن جنہاں نو سن کے سارا سنسار تیاگن نو چت کردا سی.
سن جس چندو جر بر گئے بات فریب بناوت بھئو.
چندو نے بادشاہ جہانگیر دے کولوں گرو ارجن صاحب دا سجس سنیا نا, تے سنیا سارے سڑ بڑ گیا چندو, تے اس ویلے فریب بنا کے چھل بنا کے کپٹ دی رچنا رچ کے اے بولیا, تے فریب دا رچنا رچ کے چھل کردیا بولیا, کہن لگا
سنو شاہ جی لاپور ماہی ملے گرو جب راور پاہے.
بادشاہ سلامت سنو, جدو لاہور شہر وچ گرو ارجن صاحب آ کے تانو ملے سن, تواڈے نال انہاں نے ملاقات کیتی سی, تے میں انہاں نو اپنے نال لے کے اپنے گھر چلا گیا سی.
جس پاچے کے تک دن رہے ایزا ہوئے مہا دکھ لئے.
تو تسی ادھر نو آگے دلی نو چل کے تے کچھ کے دن گرو جی اتھے لاہور ہی رہے, تے کچھ دن بعد انہاں نو ہیزا ہو گیا, تے ہیزے دے نال ہی انہاں دا شریر چھٹیا ہے. ہیزے دی بیماری انہاں دے شریر وچ اٹھائی, تے ہیزے دے نال ہی انہاں نے اپنا تن کچھ دن بعد تیاگ دتا ہے.
راوی تیر جائے تن تیاگا سنگت ملی دیو تن تے داگا.
راوی دریا دے کنڈے دے اتے گرو ارجن صاحب نے اپنا شریر تیاگیا, ہیجا ہو گیا سی انہاں نوں, تے ہیجے کر کے انہاں نے اتے اپنا شریر تیاگیا راوی دے کنڈے تے. انہاں دیاں ساریاں سنگتاں نے گرسکھاں نے مل کے گرو ارجن صاحب دے شریر دا اتے جل پرواہ کر دتا ہے.
تن کو ست شری ہر گوبند گادی پر ترن ملند.
گرو ارجن صاحب تو بعد انہاں دا ایک پتر ہے, انہاں دا نام ہے شری ہر گوبند صاحب. وہ ہن اس ویلے جوانی چ پیر رکھ رہے نے, جوان ہو رہے نے, تے بڑے کہندے سنن وچ آیا بھی بڑی بھر جوانی ہے انہاں دے, تن تے لما اچا قد ہے, شریر دی ڈھیل بڑی اچھی ہے. وہ اس وقت انہاں دی تھان تے گرتا گدی تے بیٹھے ہن.
تن کو بولن عرب ہارو لاپور تے آئی اخبارو.
دے بولن دا, انہاں دے چال چلن دا, انہاں دے وچرن دا سارا ڈنگ جڑا ہے وہ لاہور تو میرے کو خبر پہنچی ہے بھی اس ویلے وہ کی کر رہے ہیں. اخبارو دا مطلب ہوندا خبر پہنچنی. اخباراں سرکاری ادو بھی چھپدیاں سن, لکھ کے بھیجیاں جاندیاں سن خبراں. تے کہن لگا چندو کہ میرے کو انہاں دی اخبار پہنچی ہے لاہور تو, چل کے خبر آئی ہے کہ شری ہرگوبند صاحب کی کر رہے نے, وہ اج کل کیویں وچر رہے نے, کہو جیاں گلاں کردے نے, کی بولدے نے, کیویں وچردے نے. اے کلی کلی خبر گرو ہرگوبند صاحب بارے میرے کو پہنچی ہے.
سو خط پر کے میں بسمایو.
جدو خبر دے چٹھی میرے کو پہنچی لاہور تو چل کے آئی ہے, تے پڑھ کے میں حیران ہی رہ گیا. جدو چٹھی پڑھی تے پڑھ کے میں دنگ ہو گیا.
سکل سکل اپورب بیونت بنایو.
شری ہرگوبند صاحب نے جنی پہلی انہاں دے پانچ گرو صاحبانا تک مریادہ سی وہ ساری بدل کے ہی رکھ دیتی. ਉਹਨਾਂ ਨੇ ਤਾਂ ਸਾਰਾ ਕੰਮ ਹੀ ਉਲਟਾ ਕੇ ਰੱਖ ਦਿੱਤਾ, ਪਹਿਲੇ ਗੁਰੂਆਂ ਤੋਂ ਬਿਲਕੁਲ ਹੀ ਉਲਟ ਮਰਿਆਦਾ ਨਾਲ ਹੁਣ ਉਹ ਚੱਲਦੇ ਹਨ।
ਤਖਤ ਨਾਮ ਗਾਦੀ ਕੋ ਰੱਖਿਓ ਆਯੁਧ ਵਿਦਿਆ ਮੈਂ ਅਬਲਾ ਕੇ।
ਉਹਨਾਂ ਨੇ ਆਪਣੀ ਗੱਦੀ ਦਾ ਨਾਂ ਤਖਤ ਰੱਖ ਦਿੱਤਾ, ਪਹਿਲਾਂ ਤਾਂ ਗੁਰਤਾ ਗੱਦੀ ਕਹਿੰਦੇ ਸੀ, ਹੁਣ ਉਹ ਗੱਦੀ ਦੀ ਥਾਂ ਤੇ ਆਪਣੀ ਗੱਦੀ ਨੂੰ ਤਖ਼ਤ ਕਹਿੰਦੇ ਨੇ। ਕਹਿੰਦੇ ਇਹ ਸਾਡਾ ਤਖ਼ਤ ਹੈ, ਇਹ ਅਕਾਲ ਤਖ਼ਤ ਹੈ, ਇਹਦਾ ਆਪਣੀ ਗੱਦੀ ਦਾ ਨਾਂ ਜਿੱਥੇ ਤਖ਼ਤ ਰੱਖ ਲਿਆ ਹੈ ਉੱਥੇ ਹੁਣ ਉਹ ਸ਼ਸਤਰਧਾਰੀ ਵੀ ਹੋ ਗਏ ਨੇ ਤੇ ਹਰ ਰੋਜ਼ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ, ਸ਼ਸਤਰ ਚਲਾਉਂਦੇ ਨੇ ਤੇ ਆਪਣੇ ਸਿੱਖਾਂ ਨੂੰ ਸ਼ਸਤਰ ਚਲਾਉਣ ਦੀ ਸਿੱਖਿਆ ਦਿੰਦੇ ਹਨ।
ਫਕੀਰੀ ਬੇਸ,
ਉਹਨਾਂ ਨੇ ਜਿਹੜਾ ਫਕੀਰੀ ਵਾਲਾ ਬੇਸ ਸੀ ਜਿਹੜੇ ਪਹਿਲੇ ਗੁਰੂਆਂ ਦਾ ਸੀ, ਉਹ ਫਕੀਰੀ ਵਾਲਾ ਬੇਸ ਸ੍ਰੀ ਹਰਗੋਬਿੰਦ ਸਾਹਿਬ ਨੇ ਤਿਆਗ ਦਿੱਤਾ ਹੈ।
ਸੰਤਾ ਚਾਤ ਵਿਸ਼ੇਸ਼,
ਬਾਦਸ਼ਾਹ ਸਲਾਮਤ, ਉਹ ਤਾਂ ਤੇਰੀ ਬਰਾਬਰੀ ਚਾਹੁੰਦੇ ਨੇ ਇਸ ਵਕਤ। ਏਦਾਂ ਉਹਨਾਂ ਨੇ ਸ਼ਸਤਰ ਬਸਤਰ ਧਾਰਨ ਕਰ ਲਏ ਨੇ, ਤਖ਼ਤ ਇਸ ਤਰ੍ਹਾਂ ਰਚ ਲਿਆ ਹੈ ਕਿ ਹੁਣ ਉਹ ਤੇਰੀ ਬਰਾਬਰੀ ਚਾਹੁੰਦੇ ਨੇ। ਕਹਿੰਦੇ ਅਸੀਂ ਵੀ ਬਾਦਸ਼ਾਹ ਦੇ ਬਰਾਬਰ ਹਾਂ, ਉਹ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦੇ ਨੇ।
ਸੰਗ ਚਮੋਇਤ ਜੰਗ ਕਰਨ ਕੇ, ਰਾਤ ਦਿਨ ਪ੍ਰਭ ਸੁਪੱਟ ਬਰਨ ਕੇ।
ਉਹ ਤੇਰੀ ਫੌਜ ਨਾਲ ਲੜਾਈ ਕਰਨ ਵਾਸਤੇ, ਤੇਰੀ ਫੌਜ ਨਾਲ ਜੰਗ ਕਰਨ ਵਾਸਤੇ ਆਪਣੇ ਕੋਲ ਨੇਤਾ ਪ੍ਰਤੀ ਫੌਜਾਂ ਭਰਤੀ ਕਰ ਰਹੇ ਨੇ, ਸਿਪਾਹੀ ਭਰਤੀ ਕਰ ਰਹੇ ਨੇ। ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿਚ 400-400 ਸਿਪਾਹੀ ਇੱਕੋ ਦਿਨ ਉਨ੍ਹਾਂ ਨੇ ਆਪਣੇ ਕੋਲ ਭਰਤੀ ਕੀਤੇ ਨੇ, ਮੈਂ ਸੁਣਿਆ। ਔਰ ਉਹ ਸਾਰੀ ਫੌਜ ਇਸ ਕਰਕੇ ਤਿਆਰ ਕਰ ਰਹੇ ਨੇ ਕਿ ਹੇ ਬਾਦਸ਼ਾਹ, ਉਹ ਤੇਰੀ ਫੌਜ ਦਾ ਟਾਕਰਾ ਕਰਨਾ ਚਾਹੁੰਦੇ ਨੇ, ਉਹ ਤੇਰੇ ਨਾਲ ਮੁਕਾਬਲਾ ਕਰਨਾ ਚਾਹੁੰਦੇ ਨੇ।
ਕਹਿ ਵਾਲਨ ਲਾਗਿਓ ਪਤਸ਼ਾਹ, ਕਰੇ ਖੇਲ ਬਿਟੀ ਬਨ ਮਾਓ।
ਉਹ ਇਸ ਪ੍ਰਕਾਰ ਨਾਲ ਕਹਿਣ ਲੱਗ ਪਏ ਨੇ, ਆਪਣੇ ਆਪ ਨੂੰ ਪਾਤਸ਼ਾਹ ਵੀ ਕਹਾਉਣ ਲੱਗ ਪਏ ਨੇ। ਉਹਨਾਂ ਦੇ ਸਿੱਖ ਉਹਨਾਂ ਨੂੰ ਪਾਤਸ਼ਾਹ ਕਹਿੰਦੇ ਨੇ। ਹੁਣ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ। ਹੇ ਬਾਦਸ਼ਾਹ ਸਲਾਮਤ, ਤੈਨੂੰ ਕੱਲਾ ਪਾਤਸ਼ਾਹ ਕਹਿੰਦੇ ਨੇ, ਉਹਨਾਂ ਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ। ਤੇਰੇ ਤੋਂ ਵੀ ਜ਼ਿਆਦਾ ਸਰਵੋਤਮ ਆਪਣੇ ਆਪ ਨੂੰ ਕਹਾਉਂਦੇ ਨੇ। ਤੇ ਹੁਣ ਜੰਗਲਾਂ ਵਿਚ ਨਗਾਰੇ ਵਜਾ ਕੇ, ਨਡਰ ਹੋ ਕੇ, ਨਿਰਭੈ ਹੋ ਕੇ ਸ਼ਿਕਾਰ ਖੇਡਦੇ ਫਿਰਦੇ ਨੇ, ਕਿਸੇ ਦਾ ਡਰ ਨਹੀਂ ਮੰਨਦੇ, ਸ਼ਿਕਾਰ ਖੇਡਦੇ ਹਨ।
ਪੂਰਬ ਸਾਕੇ ਬਿੰਦ ਪਵਾਰੇ, ਜਿਨੋ ਕੀਨ ਬਦ ਜਾਂਗੇ ਅਖਾਰੇ।
ਫਿਰ ਉਹਨਾਂ ਨੇ ਆਪਣੇ ਕੋਲ ਢਾਡੀ ਰੱਖ ਲਏ ਨੇ, ਜਿਹੜੇ ਪਹਿਲਾਂ ਪਵਾੜੇ ਪਏ ਨੇ, ਜੰਗ ਯੁੱਧ ਹੋਏ ਨੇ, ਉਹਨਾਂ ਜੰਗਾਂ ਯੁੱਧਾਂ ਦੀਆਂ ਵਾਰਾਂ ਉਹ ਢਾਡੀ ਉਹਨਾਂ ਦੇ ਦਰਬਾਰ ਵਿਚ ਗਾਉਂਦੇ ਨੇ ਤੇ ਉਹਨਾਂ ਦੇ ਸਿੱਖ ਸੁਣਦੇ ਨੇ, ਸੁਣ ਸੁਣ ਕੇ ਬੀਰਸ ਜਗਾਉਂਦੇ ਨੇ। ਜਿਹੜੇ ਪਹਿਲਾਂ ਜੰਗ ਯੁੱਧ ਹੋਏ ਨੇ, ਸੂਰਮਿਆਂ ਬਹਾਦਰਾਂ ਦੇ ਜੰਗ ਯੁੱਧ ਹੋਏ ਨੇ, ਉਹਨਾਂ ਦੀਆਂ ਵਾਰਾਂ ਉਹਨਾਂ ਦੀ ਸਭਾ ਵਿਚ ਗਾਈਆਂ ਜਾਂਦੀਆਂ ਹਨ।
ਤਿੰਨ ਕੋ ਸੁਣੈ ਚਾਡੀਅਨ ਪਾਸ, ਤੁਨ ਆਪਣੋ ਬਲ ਕਹਿ ਪ੍ਰਕਾਸ਼।
ਕੋਲੋਂ ਢਾਡੀਆਂ ਦੇ ਕੋਲੋਂ ਬੜਾ ਸੁਜਸ ਸੁਣਦੇ ਨੇ। ਪਹਿਲਾਂ ਉਹਨਾਂ ਦੇ ਦਰਬਾਰ ਚ ਸ਼ਾਂਤਮਈ ਕੀਰਤਨ ਹੁੰਦਾ ਸੀ, ਹੁਣ ਕੀਰਤਨ ਦੀ ਬਜਾਏ ਉਹਨਾਂ ਦੇ ਦਰਬਾਰ ਚ ਢਾਡੀ ਵਾਰਾਂ ਗਾਉਂਦੇ ਨੇ, ਵੀਰ ਅਸੀਂ ਵਾਰਾਂ ਗਾਉਂਦੇ ਨੇ, ਸ਼ਸਤਰਧਾਰੀ ਸੂਰਮਿਆਂ ਦੇ ਹਿਰਦੇ ਚ ਉਤਸ਼ਾਹ ਜਗਾਉਂਦੇ ਨੇ। ਜਿਹੜੇ ਪਹਿਲਾਂ ਸੂਰਮੇ ਬਹਾਦਰ ਹੋਏ ਨੇ, ਉਹਨਾਂ ਬਹਾਦਰਾਂ ਦੀਆਂ ਵਾਰਾਂ ਉਹਨਾਂ ਦੇ ਢਾਡੀ ਉਹਨਾਂ ਦੇ ਦਰਬਾਰ ਵਿਚ ਗਾਉਂਦੇ ਨੇ, ਫਿਰ ਉਹਨਾਂ ਦੇ ਕੋਲੋਂ ਆਪਣਾ ਬਲ ਵੀ ਕਹਾਉਂਦੇ ਨੇ, ਉਹ ਜਿਹੜੇ ਢਾਡੀ ਨੇ। ਫਿਰ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਬਲ ਹੈ ਉਹ ਵੀ ਸਭਾ ਵਿਚ ਬੋਲ ਬੋਲ ਕੇ ਉਚਾਰ ਕੇ ਦੱਸਦੇ ਨੇ।
ਬਿਨਾ ਪਰਗਨੇ ਬਿਨਾ ਤੁਮ ਕਹੇ, ਸੈਨ ਸਕੇਲਤ ਗਨਮਿਤ ਅਬੈ।
ਬਾਦਸ਼ਾਹ ਸਲਾਮਤ, ਇਹ ਹੁਣ ਤੁਸੀਂ ਵਿਚਾਰ ਕਰੋ ਕਿ ਤੁਸੀਂ ਉਹਨੂੰ ਕੋਈ ਪਰਗਣਾ ਨਹੀਂ ਦਿੱਤਾ, ਨਾ ਉਹਨਾਂ ਨੇ ਤੁਹਾਡੇ ਕੋਲੋਂ ਆਗਿਆ ਲਈ ਹੈ, ਤੁਹਾਡੇ ਬਿਨਾਂ ਦਿੱਤੇ ਕਿਸੇ ਪਰਗਣੇ ਤੋਂ। ਜਿਹਦੇ ਕੋਲ ਪਰਗਣਾ ਹੋਵੇ ਉਹ ਫੌਜ ਰੱਖ ਸਕਦਾ, ਉਹਨਾਂ ਕੋਲ ਕੋਈ ਪਰਗਣਾ ਨਹੀਂ। ਫਿਰ ਤੁਹਾਡੀ ਕੋਈ ਆਗਿਆ ਨਹੀਂ ਹੈ, ਤੁਹਾਡੀ ਆਗਿਆ ਤੋਂ ਬਿਨਾਂ ਉਹਨਾਂ ਨੇ ਆਪਣੇ ਕੋਲ ਸੈਨਾ ਇਕੱਠੀ ਕਰਨੀ ਸ਼ੁਰੂ ਕੀਤੀ ਹੈ। ਕਿਹਦੇ ਕੋਲੋਂ ਪੁੱਛਿਆ ਉਹਨਾਂ, ਇਹ ਬਾਦਸ਼ਾਹ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਹੈ, ਤੇਰੇ ਕੋਲੋਂ ਆਗਿਆ ਨਹੀਂ ਲਈ, ਕਿਹਦੇ ਕੋਲੋਂ ਪੁੱਛਿਆ? ਉਹਨਾਂ ਨੇ ਫੌਜ ਆਪਣੇ ਕੋਲ ਰੱਖਣੀ ਸ਼ੁਰੂ ਕਰ ਲਈ ਹੈ।
ਅਸਮੈ ਹੋਏ ਉਠਾਵੇ ਦੁੰਦ,
ਐਸਾ ਨਾ ਹੋਵੇ ਕਿ ਆਉਣ ਵਾਲੇ ਸਮੇਂ ਚ ਤੇਰੇ ਬਰ ਖਿਲਾਫ ਬਗਾਵਤ ਦਾ ਝੰਡਾ ਖੜਾ ਕਰ ਦੇਣ, ਆਉਣ ਵਾਲੇ ਸਮੇਂ ਚ ਤੇਰੇ ਨਾਲ ਕਿਤੇ ਭਿਆਨਕ ਦੁੰਦ ਰਚਣਾ ਸ਼ੁਰੂ ਕਰ ਦੇਣ।
ਕਿਸ ਟਿੱਕੇ ਰਹੇ ਸੋ ਪਦ ਮਿਲ ਬ੍ਰਿੰਦ
ਕਿਉਂਕਿ ਜਦੋਂ ਸੂਰਮੇ ਇਕੱਠੇ ਹੋ ਜਾਂਦੇ ਨੇ ਫਿਰ ਉਹ ਟਿਕ ਕੇ ਥੋੜੀ ਰਹਿੰਦੇ ਨੇ ਸੂਰਮਾ ਤਾਂ ਇੱਕੋ ਹੀ ਮਾਣ ਨਹੀਂ ਹੁੰਦਾ ਤੇ ਉਹਨਾਂ ਨੇ ਤਾਂ ਸੈਂਕੜਿਆਂ ਦੀ ਗਿਣਤੀ ਚ ਸੂਰਮੇ ਆਪਣੇ ਕੋਲ ਰੱਖ ਲਏ ਨੇ ਉਹ ਸੂਰਮੇ ਕਿੰਨਾ ਕੁ ਚਿਰ ਉਹਨਾਂ ਕੋਲ ਟਿਕ ਕੇ ਰਹਿਣਗੇ ਹੁਣ ਉਹ ਬਹੁਤੇ ਲੰਮੇ ਸਮੇਂ ਤੱਕ ਨਹੀਂ ਟਿਕਣਗੇ
ਕਹਿ ਨਿਜ ਚਮੂ ਚ ਦਾਮਨ ਕਰੀਏ ਬਿਨਾ ਲੜੇ ਤੇ ਪ੍ਰਥਮ ਪਕੜੀਏ
ਬਾਦਸ਼ਾਹ ਸਲਾਮਤ ਹੁਣ ਜਾਂ ਤਾਂ ਤੁਸੀਂ ਏਦਾਂ ਕਰੋ ਆਪਣੀ ਫੌਜ ਚੜਾਓ ਆਪਣੇ ਸਿਪਾਹੀ ਭੇਜੋ ਕਿ ਬਿਨਾਂ ਲੜਿਆ ਸ੍ਰੀ ਹਰਗੋਬਿੰਦ ਸਾਹਿਬ ਨੂੰ ਪਕੜ ਕੇ ਇੱਥੇ ਆਪਣੇ ਕੋਲ ਮੰਗਾ ਲਓ ਇਹ ਬੜਾ ਵੱਡਾ ਗੁਨਾਹ ਹੈ ਉਹਨਾਂ ਦਾ ਕਿਹਦੇ ਕੋਲੋਂ ਪੁੱਛ ਕੇ ਫੌਜ ਰੱਖ ਰਹੇ ਨੇ ਕਿਹਦੇ ਕੋਲੋਂ ਪੁੱਛ ਕੇ ਉਹਨਾਂ ਨੇ ਸਿਪਾਹੀ ਰੱਖੇ ਨੇ ਉਹਨਾਂ ਕੋਲ ਕੋਈ ਪਰਗਣਾ ਨਹੀਂ ਨਾ ਉਹਨਾਂ ਕੋਲ ਤੁਹਾਡੀ ਇਜਾਜ਼ਤ ਹੈ ਇਸ ਕਰਕੇ ਬਿਨਾਂ ਲੜਿਆ ਹਾਲੇ ਵੀ ਸਮੇਂ ਤੁਸੀਂ ਸਿਪਾਹੀ ਭੇਜੋ ਫੌਜ ਭੇਜੋ ਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਪਕੜ ਕੇ ਇੱਥੇ ਆਪਣੇ ਕੋਲ ਮੰਗਾ ਲਵੋ
ਕਹਿ ਭੇਜੋ ਨਰ ਆਛੋ ਕੋਏ ਆਪਣੇ ਨਿਕ ਹਕਾਰ
ਫੌਜ ਨਹੀਂ ਭੇਜਣੀ ਤੇ ਕੋਈ ਚੰਗਾ ਬੰਦਾ ਭੇਜ ਦਿਓ ਆਪਣਾ ਵਿਸ਼ਵਾਸ ਪਾਤਰ ਬੰਦਾ ਭੇਜ ਦਿਓ ਜਿਹੜਾ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਸੱਦ ਕੇ ਬੁਲਾ ਕੇ ਤੁਹਾਡੇ ਕੋਲ ਲੈ ਆਵੇ
ਦੱਬੇ ਹੋ ਰਹੇ ਨਾ ਦੋਂਦੇ ਉਠਾਵੇ
ਉਹ ਤੁਹਾਡੇ ਕੋਲ ਆ ਜਾਣਗੇ ਤੇ ਫਿਰ ਦੱਬੇ ਰਹਿਣਗੇ ਫਿਰ ਉਹ ਜੰਗ ਨਹੀਂ ਕਰਨਗੇ ਫਿਰ ਕੋਈ ਕਿਸੇ ਪ੍ਰਕਾਰ ਦਾ ਦੁੱਧ ਨਹੀਂ ਰਚਣਗੇ
ਆਪ ਕਰੋ ਜਿਉਂ ਭਾਵੇ
ਮੇਰਾ ਫਰਜ਼ ਤਾਂ ਬਣਦਾ ਸੀ ਤੁਹਾਨੂੰ ਕਹਿਣਾ ਅੱਗੇ ਤੁਹਾਡੀ ਮਰਜ਼ੀ ਆ ਬਾਦਸ਼ਾਹ ਸਲਾਮਤ ਤੁਹਾਡੇ ਮਨ ਨੂੰ ਜੋ ਭਾਵੇ ਤੁਸੀਂ ਉਸੇ ਤਰ੍ਹਾਂ ਕਰੋ
ਸ਼ਾਸ ਮੀਪੀ ਜੋ ਉਮਰਾਓ ਚੰਦ ਬਾਤ ਕੋ ਕਰੈ ਪੁਸ਼ਟਾਓ
ਜਿਹੜੇ ਬਾਦਸ਼ਾਹ ਦੇ ਕੋਲ ਸਮੀਪੀ ਉਮਰਾਵ ਬੈਠੇ ਸੀ ਨਾ ਜਿਹੜੇ ਚੰਦੂ ਨੇ ਰਿਸ਼ਵਤ ਦੇ ਕੇ ਖਰੀਦ ਲਏ ਸੀ ਸਾਰੇ ਜਦੋਂ ਚੰਦੂ ਨੇ ਇਹ ਗੱਲ ਆਖੀ ਤੇ ਉਹ ਵੀ ਬੋਲ ਪਏ ਕੋਲੋ ਕਹਿੰਦੇ ਜੀ ਹਾਂ ਬਿਲਕੁਲ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਉਨ੍ਹਾਂ ਨੇ ਚੰਦੂ ਦੀ ਗੱਲ ਨੂੰ ਹੋਰ ਪੁਸ਼ਟ ਕੀਤਾ ਚੰਦੂ ਦੀ ਗੱਲ ਵਾਸਤੇ ਹੋਰ ਦਰੁਸਤੀ ਦੀ ਹਾਮੀ ਭਰ ਦਿੱਤੀ ਕਹਿੰਦੇ ਜੀ ਦੀਵਾਨ ਚੰਦੂ ਬਿਲਕੁਲ ਸਹੀ ਕਹਿ ਰਿਹਾ
ਰਿਸ਼ਵਤ ਲੈ ਨਾ ਹਰ ਜੋ ਨਰ ਬੁਰਾ ਭਲਾ ਨਾ ਵਿਚਾਰਤ ਉਰਮੈ
ਭਾਈ ਸੰਤੋਖ ਸਿੰਘ ਜੀ ਇੱਥੇ ਆਪਣੇ ਵੱਲੋਂ ਇੱਕ ਵਿਚਾਰ ਦੇ ਰਹੇ ਨੇ ਕਹਿੰਦੇ ਜਿਹੜੇ ਰਿਸ਼ਵਤ ਖੋਰੀ ਰੱਖਣ ਵਾਲੇ ਰਿਸ਼ਵਤ ਖੋਰ ਦੀ ਬਿਰਤੀ ਰੱਖਣ ਵਾਲੇ ਰਿਸ਼ਵਤ ਲੈਣ ਵਾਲੇ ਲੋਕ ਹੁੰਦੇ ਨੇ ਉਹ ਇਹ ਵਿਚਾਰ ਨਹੀਂ ਕਰਦੇ ਕਿ ਇਹ ਭਲਾ ਹੈ ਜਾਂ ਬੁਰਾ ਹੈ ਉਹ ਭਲੇ ਬੁਰੇ ਦੀ ਵਿਚਾਰ ਨਹੀਂ ਕਰਦੇ ਉਨ੍ਹਾਂ ਦੀ ਮੱਤ ਦੇ ਉੱਤੇ ਸਿਰਫ ਰਿਸ਼ਵਤ ਦਾ ਪਰਦਾ ਪਿਆ ਰਹਿੰਦਾ ਰਿਸ਼ਵਤ ਲੈਣ ਵਾਲਾ ਬੰਦਾ ਕਦੇ ਵੀ ਕਿਸੇ ਦੇ ਭਲੇ ਜਾਂ ਬੁਰੇ ਦੀ ਪਹਿਚਾਣ ਨਹੀਂ ਕਰ ਸਕਦਾ
ਜਿਸ ਤੇ ਲੈ ਤਿਸ ਕੋ ਰੁਖ ਕਰੈ
ਜਿਹਦੇ ਕੋਲੋਂ ਰਿਸ਼ਵਤ ਲੈ ਲੈਂਦੇ ਨੇ ਬਸ ਉਹਦੀ ਹਾਮੀ ਭਰਦੇ ਨੇ ਮਰਦੇ ਦਮ ਤੱਕ ਉਸੇ ਦੀ ਵਡਿਆਈ ਕਰਦੇ ਨੇ
ਸੱਚ ਕਿ ਝੂਠ ਵਿਚਾਰ ਨਾਲ ਤਰੈ
ਉਹ ਸੱਚ ਹੈ ਕਿ ਝੂਠ ਹੈ ਇਹਦੀ ਵਿਚਾਰ ਨਹੀਂ ਕਰਦੇ ਕਿ ਅਸੀਂ ਸੱਚੇ ਦੀ ਹਾਮੀ ਭਰ ਰਹੇ ਹਾਂ ਜਾਂ ਝੂਠੇ ਦੀ ਭਰ ਰਹੇ ਹਾਂ ਸੱਚੇ ਝੂਠੇ ਦੀ ਵਿਚਾਰ ਨਹੀਂ ਰੱਖਦੇ
ਜਹਾਂਗੀਰ ਉਰ ਤਬਾ ਪਛਾਨੇ ਮਿਲ ਸਕਲਨ ਜਿਮ ਕੀਨ ਬਖਾਨੇ
ਬਾਦਸ਼ਾਹ ਜਹਾਂਗੀਰ ਨੇ ਜਦੋਂ ਸਾਰਿਆਂ ਨੇ ਹਾਮੀ ਭਰਨੀ ਸ਼ੁਰੂ ਕਰ ਦਿੱਤੀ ਜਿਹੜੇ ਉਮਰਾਵ ਅਫਸਰ ਸੀ ਉਹ ਵੀ ਚੰਦੂ ਦੀ ਗੱਲ ਦੀ ਦਰੁਸਤੀ ਕਰਨ ਲੱਗ ਪਏ ਤੇ ਬਾਦਸ਼ਾਹ ਹੁਣ ਇਕੱਲਾ ਵਿੱਚ ਬੈਠਾ ਆਲੇ ਦੁਆਲੇ ਸਾਰੇ ਇੱਕੋ ਗੱਲ ਕਹਿਣ ਵਾਲੇ ਸਨ ਤੇ ਹੁਣ ਬਾਦਸ਼ਾਹ ਇਹ ਵੀ ਨਹੀਂ ਸੀ ਕਹਿ ਸਕਦਾ ਕਿ ਮੈਂ ਨਹੀਂ ਮੰਨਦਾ ਉਨ੍ਹਾਂ ਸਾਰਿਆਂ ਦੀਆਂ ਗੱਲਾਂ ਬਾਦਸ਼ਾਹ ਜਹਾਂਗੀਰ ਨੇ ਸੁਣੀਆਂ ਹਨ
ਸ੍ਰੀ ਗੁਰੂ ਗਾਦੀ ਕਹਿ ਗੁਣ ਭਾਰੇ ਆਪਣ ਬਦਨ ਪਰ ਲਖ ਉਪਕਾਰੇ
ਬਾਦਸ਼ਾਹ ਜਹਾਂਗੀਰ ਨੇ ਇੱਕ ਵਾਰੀ ਗੁਰਤਾ ਗੱਦੀ ਦੇ ਗੁਣਾਂ ਦੀ ਵਿਚਾਰ ਕੀਤੀ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਬੜੇ ਵੱਡੇ ਗੁਣ ਨੇ ਜਹਾਂਗੀਰ ਨੇ ਵਿਚਾਰ ਕੀਤੀ ਕਿ ਜਿਹੜੇ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਰਹੇ ਨੇ ਉਨ੍ਹਾਂ ਨੇ ਸਾਡੇ ਵੱਡਿਆਂ ਤੇ ਬੜੇ ਉਪਕਾਰ ਕੀਤੇ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਸਾਡੇ ਵੱਡਿਆਂ ਤੇ ਉਪਕਾਰ ਨੇ ਬਾਬਰ ਨੂੰ ਹਿੰਦੁਸਤਾਨ ਦਾ ਰਾਜ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਏਦਾਂ ਜਹਾਂਗੀਰ ਆਪਣੇ ਵੱਡਿਆਂ ਤੇ ਕੀਤੇ ਗੁਰੂ ਸਾਹਿਬਾਂ ਦੇ ਜਿਹੜੇ ਉਪਕਾਰ ਨੇ ਉਨ੍ਹਾਂ ਦੀ ਵਿਚਾਰ ਕਰਦਾ ਹੈ
ਦੁਸ਼ਟਨ ਤੇ ਦੂਤੀ ਸੁਨ ਕਾਨ ਸੰਸੈ ਹੋਤ ਸ਼ਾਹ ਤੋਂ ਆਨ
ਜਿੰਨੇ ਦੁਸ਼ਟ ਬੈਠੇ ਸੀ ਉਨ੍ਹਾਂ ਦੇ ਕੋਲੋਂ ਇਹ ਚੁਗਲੀਆਂ ਸੁਣ ਕੇ ਗੁਰੂ ਘਰ ਦੀਆਂ ਇੱਕ ਵਾਰ ਜਹਾਂਗੀਰ ਦਾ ਮਨ ਸੰਸਾ ਗ੍ਰਸਤ ਹੋ ਗਿਆ ਇੱਕ ਵਾਰ ਜਹਾਂਗੀਰ ਦੇ ਮਨ ਦੇ ਵਿੱਚ ਵੀ ਪੂਰਾ ਸੰਸਾ ਪੈ ਗਿਆ
ਪ੍ਰਥਮ ਮਾਰਤਾ ਤਸਕਰ ਕੇਰੇ ਕਹਿਤ ਰਹੇ ਨੇ ਨਿਰਣੈ ਰੇ
ਉਹਦਾ ਜਹਾਂਗੀਰ ਮਨ ਚ ਕੇ ਪਹਿਲਾਂ ਇਨ੍ਹਾਂ ਨੇ ਗੱਲ ਕਹੀ ਸੀ ਕਿ ਗੁਰੂ ਅਰਜਨ ਸਾਹਿਬ ਨੇ ਆਪਣੇ ਕੋਲ ਚੋਰ ਰੱਖੇ ਨੇ ਉਹ ਗੱਲ ਸਹੀ ਨਹੀਂ ਸੀ ਜਹਾਂਗੀਰ ਸੋਚ ਰਿਹਾ کہ وہ گل صحیح نہیں سی انہاں دے کول کوئی چور دی نکلیا میں پوری گل نرنے کر کے چنگی طرح ویکھ چکا ہاں
تین کو تن بن سیو سترے بیٹھے گرتا پد کو لے
گرو ارجن صاحب دا تن بن سیا تے انہاں دا پتر انہاں تو بعد گرتا گدی دے پد تے بیٹھا ہے گرتا گدی دی پدوی انہاں دے پتر نو پراپت ہوئی ہے تے او گرو بن کے گدی تے بیٹھے نے
یاوت کرو نہیں نردھارے ساوج بنے نہ کرن بگاڑے
جدو تک میں اس گل نو چنگی طرح نردھارت نہیں کر لینا ادو تک میں انہاں نال بگاڑ نہیں کر سکتا بادشاہ سوچ رہا کہ میں سیدھا انہاں دے آکھے لگ کے انہاں نال بگاڑ نہیں کر سکتا جدو تک اس گل دا نرنے نہیں ہوندا خبرے انہاں نے فوج رکھی بھی ہے کہ نہیں رکھی حالے تا یہ کہہ ہی رہے دینا انہاں دے کہن تے میں کیویں ساریاں گلاں مان لواں جہانگیر سوچتا ہے کہ جدو تک پورن طور تے میں اس گل دا نردھارت نرنا نہیں کر لیندا ادو تک میں انہاں نال کسے پرکار دا بگاڑ نہیں کر سکدا
رہو بن تو کچھ حکم نہ دیو
اس گل دی وچار جہانگیر نے کیتی اپنے من تے نے کوئی حکم نہیں کیتا اس ویلے کوئی حکم جاری نہیں کیتا
جو سبا تے انتر گئے
نے اپنی سبا برخاش کیتی تے اس ویلے اٹھ کے اپنے اندر محل وچ چلا گیا
دن دوسر میں چتوت شاؤ آئے تب وزیر کھا پاؤ
دن آ گیا تے دوجے دن بادشاہ اپنے من تے اسے گل دی وچار کر رہا کہ گرو ہرگوبند صاحب نو ملنا چاہیے انہاں نال ایک ویری ملاقات ضرور کرنی چاہیے ہے یہ من چ سوچ ہی رہا سی کہ اینے نو گرو گھر دا ایک شردالو وزیر ادا نام سی وزیر خان یہ لاہور دا رہن والا سی بادشاہ دا نکٹ برتی وزیر سی یہ گرو گھر دا پریمی سی کیونکہ یہ جلودر دا روگ گرو گھروں ٹھیک ہویا سی سکھمنی صاحب دا پاٹھ سنیا کردا سی آپ بھی جنی دیر تک جیوندا رہا دو پاٹھ سکھمنی صاحب دے روز کریا کردا سی جدوں وی کتے گرو گھر دے برخلاف بادشاہ کول گل ہوندی سی تے اے کول بیٹھ کے گرو گھر دی گواہی بھردا سی گرو گھر واسطے اپما کردا سی کہ ستگراں دے گھر تے کم نہیں ہوندا اس کر کے بادشاہ جہانگیر نے جدوں ویکھیا کہ وزیر خان بادشاہ جہانگیر نو ملن واسطے آیا ہے
گوڈے سانت بجیو تس تیر سنت روپ ہی ارجن تیر
جہانگیر بادشاہ وزیر خان نو پچھن لگا کہن لگا جی گرو ارجن صاحب جی تا بڑے سنت روپ سن بڑے تیر جی سن انہاں اندر دا تیرج کہندے دسیا ہی نہیں جا سکدا کنا تیرج سی انہاں اندر تے او سنت روپ سن
ہم نے سنیو پے اوپر لوکا لاپور میں تین درس بلوکا
میں سنیا کہ او پرلوک گمن کر گئے نے تے لاہور دے وچ انہاں نے اپنا شریر تیاگیا اوتھے میں انہاں دے درشن کیتے سن
دوتی کرتے او تب چندو سن میں پیو نہ نٹھر ملنگ
چلو نے بڑیاں چگلیاں کیتیاں انہاں دیاں میرے کول پر میں سن کے انہاں چگلیاں تے وشواس نہیں کیتا انہاں چگلیاں تے میں کسے پرکار دا یقین نہیں کیتا اے بڑا بڑا کٹھور بول بول کے انہاں تے دوش لاؤندا رہا ہے
اب تین کو نندن ایک سنیو اپر برتانت چندو نے بنیو
ہن میں سنیا کہ انہاں دا ایک صاحب زادہ شری ہرگوبند صاحب انہاں دا نام ہے تے انہاں دا او صاحب زادے بارے بھی چندو نے مینوں کل بڑیاں گلاں دسیاں نے شری ہرگوبند صاحب بارے بھی انہیں آ کے مینوں بہت کچھ دسیا ہے
سپاتے شستر جو گن ٹھیک رکھ ہے دھند دیش کربو
میں یہ سنیا چندو دے منہ کہ شری ہرگوبند صاحب نے اپنے کو شستر رکھ لے نے فوجا رکھ لیا نے گھوڑے رکھنے شروع کر دیتے نے فوجا دیا تیاریاں کرنیا شروع کر دیتی کہ وہ آن والے سمے چ میرے دو دیش وچ فتور پانا چاہتے نے آن والے سمے چ میرے دیش وچ جنگ دے اکھاڑے رچنا چاہتے نے میں یہ سنیا اے
پرسنگ سب موئے سناو پتہ سین کہ نائن بتاؤ
اے وزیر خان ہونے گل تو دس مینوں تو تا گرو گھر بارے سب کچھ جاندا ہی ہے ਹੁਣ ਤੂੰ ਦੱਸ ਕੇ ਮੈਂ ਉਹਨਾਂ ਦੇ ਕੋਲ ਫੌਜ ਭੇਜਾਂ ਕਿ ਨਾ ਭੇਜਾਂ? ਮੈਨੂੰ ਤਾਂ ਚੰਦੂ ਤੇ ਸਾਰੇ ਅਫਸਰਾਂ ਨੇ ਕਿਹਾ ਵੀ ਫੌਜ ਭੇਜ ਕੇ ਉਹਨਾਂ ਨੂੰ ਕੈਦੀ ਬਣਾ ਲੈ। ਪਰ ਮੈਂ ਹਾਲੇ ਵਿਚਾਰ ਕਰ ਰਿਹਾ ਵਜ਼ੀਰ ਖਾਂ, ਤੂੰ ਦੱਸ ਕਿ ਮੈਂ ਉੱਥੇ ਫੌਜ ਭੇਜਾਂ ਕਿ ਨਾ ਭੇਜਾਂ?
ਨਾਏ ਤਨਰਮੀ ਕੋ ਇੱਕ ਜਾਏ ਨਿਕਟ ਹਮਾਰੇ ਲਿਆਏ ਬੁਲਾਏ।
ਜਾਂ ਫਿਰ ਮੈਂ ਕੋਈ ਚੰਗਾ ਸਿਆਣਾ ਬੰਦਾ ਉਹਨਾਂ ਦੇ ਕੋਲ ਭੇਜਾਂ ਜਿਹੜਾ ਉਹਨਾਂ ਨੂੰ ਬੁਲਾ ਕੇ ਇੱਥੇ ਮੇਰੇ ਕੋਲ ਦਿੱਲੀ ਲੈ ਕੇ ਆਵੇ।
ਜੇ ਚਿੱਤ ਮੈਂ ਚੈਤੁਕ ਬਖੇੜਾ ਆਵੇ ਦਿੱਲੀ ਹੁਣ ਬਿਨ ਬੇਰਾ।
ਜੇ ਗੁਰੂ ਹਰਗੋਬਿੰਦ ਸਾਹਿਬ ਆਪਣੇ ਚਿੱਤ ਚ ਬਖੇੜਾ ਨਾ ਚਾਹੁੰਦੇ ਹੋਣਗੇ ਤੇ ਉਹ ਜ਼ਰੂਰ ਮੇਰੀ ਗੱਲ ਮੰਨ ਕੇ ਦਿੱਲੀ ਮੈਨੂੰ ਮਿਲਣ ਆਉਣਗੇ। ਜੇ ਉਹਨਾਂ ਦੇ ਮਨ ਚ ਬਧੀ ਹੋਈ ਤੇ ਨਹੀਂ ਆਉਣ ਲੱਗੇ, ਤੇ ਜੇ ਉਹਨਾਂ ਦੇ ਮਨ ਦੇ ਵਿੱਚ ਬਖੇੜੇ ਦੀ ਇੱਛਾ ਨਾ ਹੋਈ ਤੇ ਉਹ ਜ਼ਰੂਰ ਮੈਨੂੰ ਮਿਲਣ ਵਾਸਤੇ ਦਿੱਲੀ ਆਉਣਗੇ, ਬਿਨਾਂ ਦੇਰੀ ਤੋਂ ਆਉਣਗੇ।
ਜੇ ਮੈਂ ਮਨ ਮੈਂ ਔਰ ਗਮਨੇ ਚਮੂ ਜਾਏ ਤਿਸ ਠੋਰ।
ਜੇ ਉਹਨਾਂ ਨੇ ਮੇਰੀ ਗੱਲ ਨਾ ਮੰਨੀ ਤੇ ਉਹ ਦਿੱਲੀ ਨਾ ਆਏ ਚੱਲ ਕੇ, ਤੇ ਫਿਰ ਮੈਂ ਉਹਨਾਂ ਦਾ ਬੰਦੋਬਸਤ ਕਰਨ ਵਾਸਤੇ ਫੌਜ ਭੇਜਾਂਗਾ, ਫਿਰ ਮੇਰੀ ਮਜਬੂਰੀ ਬਣ ਜਾਏਗੀ, ਫਿਰ ਤਾਂ ਮੈਨੂੰ ਫੌਜ ਉਹਨਾਂ ਕੋਲ ਭੇਜਣੀ ਪਵੇਗੀ, ਜਿਹੜੀ ਫੌਜ ਜਾ ਕੇ ਫਿਰ ਉਹਨਾਂ ਦਾ ਬੰਦੋਬਸਤ ਕਰੇਗੀ।
ਕਿੰਚ ਮੇਗ ਅਲ ਖਾਨ ਵਜ਼ੀਰ ਸੁਣ ਕਹਿ ਸਕਲ ਸ਼ਾਹ ਕੇ ਤੀਰ।
ਉਹ ਬੰਦੇ ਬੈਠੇ ਸੀ ਜਹਾਂਗੀਰ ਕੋਲ, ਜਦੋਂ ਜਹਾਂਗੀਰ ਨੇ ਗੱਲ ਕਹੀ, ਇੱਕ ਦਾ ਨਾਂ ਸੀ ਕਿੰਚ ਬੇਗ ਤੇ ਦੂਜਾ ਸੀ ਵਜ਼ੀਰ ਖਾਂ। ਵਜ਼ੀਰ ਖਾਂ ਤੇ ਕਿੰਚ ਬੇਗ ਇਹ ਦੋਵੇਂ ਬਾਦਸ਼ਾਹ ਜਹਾਂਗੀਰ ਕੋਲ ਬੈਠੇ, ਇਹਨਾਂ ਨੇ ਸਾਰੀ ਗੱਲ ਬਾਦਸ਼ਾਹ ਦੇ ਮੂੰਹ ਤੋਂ ਸੁਣੀ ਹੈ।
ਜੁਗ ਕਰ ਜੋਰੇ ਅਰਜ ਗੁਜ਼ਾਰੇ ਸ਼੍ਰੀ ਗੁਰੂ ਅਰਜਨ ਪਰ ਉਪਕਾਰੇ।
ਇਹਨਾਂ ਨੇ ਆਪਣੇ ਦੋਵੇਂ ਹੱਥ ਜੋੜੇ। ਕਿੰਚ ਬੇਗ ਵੀ ਗੁਰੂ ਘਰ ਵਾਸਤੇ ਕੁਝ ਸ਼ਰਧਾ ਮਨ ਚ ਰੱਖਦਾ ਸੀ ਤੇ ਵਜ਼ੀਰ ਖਾਂ ਵੀ ਇਹ ਦੋਵੇਂ ਹੱਥ ਜੋੜ ਕੇ ਬੋਲੇ, ਕਹਿਣ ਲੱਗੇ ਹੇ ਬਾਦਸ਼ਾਹ ਸਲਾਮਤ। ਵਜ਼ੀਰ ਖਾਂ ਕਹਿਣ ਲੱਗਾ ਕਿ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬੜੇ ਮਹਾਨ ਪਰਉਪਕਾਰੀ ਸਾਹਿਬ ਹੋਏ ਨੇ, ਉਨ੍ਹਾਂ ਦੇ ਬੜੇ ਵੱਡੇ ਪਰਉਪਕਾਰ ਨੇ ਸਾਰੇ ਭਾਰਤ ਵਾਸੀਆਂ ਤੇ, ਸਾਰੇ ਹਿੰਦੁਸਤਾਨ ਵਾਸੀਆਂ ਤੇ ਉਨ੍ਹਾਂ ਦੇ ਬੜੇ ਭਾਰੀ ਪਰਉਪਕਾਰ ਹਨ।
ਧਨ ਅਣਗਣ ਤੇ ਤਾਲ ਲਵਾਇਓ।
ਉਨ੍ਹਾਂ ਨੇ ਪਹਿਲਾਂ ਅਣਗਿਣਤ ਪੈਸਾ ਖਰਚ ਕੇ, ਪੈਸੇ ਦੀ ਪਰਵਾਹ ਨਹੀਂ ਕੀਤੀ ਉਨ੍ਹਾਂ ਨੇ, ਅਣਗਿਣਤ ਰੁਪਈਆ ਖਰਚ ਕੇ ਉਨ੍ਹਾਂ ਨੇ ਬਹੁਤ ਵਧੀਆ ਪਾਵਨ ਤਾਲ ਸਰੋਵਰ ਲਵਾਇਆ ਹੈ।
ਹਿੰਦੂ ਤੁਲਕ ਸਭ ਕੋ ਸੁਖਦਾਇਓ।
ਉਹ ਸਰੋਵਰ ਜਿੰਨਾ ਹਿੰਦੂਆਂ ਵਾਸਤੇ ਸੁਖਦਾਈ ਹੈ ਉਨ੍ਹਾਂ ਮੁਸਲਮਾਨਾਂ ਵਾਸਤੇ ਵੀ ਸੁਖਦਾਈ ਹੈ। ਸਾਰਿਆਂ ਵਾਸਤੇ ਸਾਂਝਾ ਸਰੋਵਰ ਲਾਇਆ, ਜਿੱਥੇ ਹਿੰਦੂ ਵੀ ਜਾ ਕੇ ਇਸ਼ਨਾਨ ਕਰਕੇ ਰੋਗ ਰਹਿਤ ਹੁੰਦੇ ਨੇ ਤੇ ਮੁਸਲਮਾਨ ਵੀ ਜਾ ਕੇ ਰੋਗ ਰਹਿਤ ਹੁੰਦੇ ਹਨ।
ਦੁਤੀਆ ਚਾਲ ਇੱਕ ਲਗੇ ਬਨਾਵਨ ਕਿਸ ਮੈਂ ਬਿਗਨ ਕੇਨ ਉਮਰਾਵਨ।
ਇੱਕ ਦੂਜਾ ਸਰੋਵਰ ਵੀ ਉਹ ਲਵਾਣ ਲੱਗੇ ਸੀ ਤਰਨ ਤਾਰਨ ਸਾਹਿਬ, ਅੱਧਾ ਕੁ ਬਣਿਆ ਸੀ, ਇੱਕ ਬਾਈ ਬਣੀ ਸੀ, ਪਰ ਉੱਥੇ ਤੇਰੇ ਕੁਝ ਉਮਰਾਵ ਸਨ, ਉਨ੍ਹਾਂ ਨੇ ਵਿੱਚ ਵਿਘਨ ਪਾ ਦਿੱਤਾ, ਉਹ ਸਰੋਵਰ ਦੀ ਸੇਵਾ ਰੁਕ ਗਈ ਹੈ। ਇੱਕ ਦੂਜਾ ਸਰੋਵਰ ਵੀ ਉਹ ਲਾ ਰਹੇ ਸਨ, ਪਰ ਉਹਦੇ ਵਿੱਚ ਤੇਰੇ ਉਮਰਾਵਾਂ ਨੇ ਕੁਝ ਵਿਘਨ ਪਾਇਆ ਜਿਸ ਕਰਕੇ ਉਹ ਸੇਵਾ ਰੁਕੀ ਹੈ।
ਨਿਤ ਪ੍ਰਤ ਦੇਤੇ ਦੇਗ ਖਰਾਇਤ ਅੱਲਾ ਖੁਦਾਏ ਯਾਦ ਅਰਸਾਇਤ।
ਉਹ ਨਿਤਾ ਪ੍ਰਤੀ ਪਰਮੇਸ਼ਰ ਦੇ ਨਿਮਿਤ ਲੋਕਾਂ ਨੂੰ ਲੰਗਰ ਛਕਾਉਂਦੇ ਰਹੇ, ਹਰ ਵੇਲੇ ਉਨ੍ਹਾਂ ਦੇ ਲੰਗਰ ਲੱਗਾ ਰਹਿੰਦਾ, ਹਰ ਗਰੀਬ ਗੁਰਦਾ ਉਹਨਾਂ ਦੇ ਲੰਗਰਾਂ ਵਿੱਚ ਜਾ ਕੇ ਲੰਗਰ ਛਕਦਾ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧਿਤ ਆ ਉੱਚਾ ਨੀਵਾਂ, ਹਰ ਇੱਕ ਵਿਅਕਤੀ ਉਨ੍ਹਾਂ ਦੇ ਲੰਗਰ ਵਿੱਚ ਜਾ ਕੇ ਲੰਗਰ ਛਕਦਾ, ਹਰ ਵੇਲੇ ਉਨ੍ਹਾਂ ਦੇ ਲੰਗਰ ਚੱਲਦੇ ਨੇ। ਔਰ ਉਹ ਹਰ ਘੜੀ ਖੁਰਾ ਨੂੰ ਯਾਦ ਰੱਖਣ ਵਾਲੇ ਸਨ। ਗੁਰੂ ਅਰਜਨ ਸਾਹਿਬ ਹਰ ਘੜੀ ਖੁਰਾ ਨੂੰ ਪਰਮੇਸ਼ਰ ਨੂੰ ਯਾਦ ਰੱਖਣ ਵਾਲੇ ਸਨ।
ਤਿੰਨ ਮੈਂ ਤਸਕਰ ਆਦਿਕ ਦੋਸ਼ਾ ਕੌਣ ਸੁਮਤ ਸੁਣ ਕਰੇ ਭਰੋਸਾ।
ਕੋਲ ਚੋਰ ਸਨ, ਇਸ ਗੱਲ ਦਾ ਭਰੋਸਾ ਕੋਈ ਸਿਆਣਾ ਬੰਦਾ ਨਹੀਂ ਕਰ ਸਕਦਾ ਕਿ ਇਹੋ ਜਿਹੇ ਸਤਿਗੁਰੂ ਉਨ੍ਹਾਂ ਨੇ ਆਪਣੇ ਕੋਲ ਚੋਰ ਰੱਖਣੇ ਸੀ, ਜਿਨ੍ਹਾਂ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਇਸੇ ਸਤਿਗੁਰਾਂ ਦੇ ਉੱਤੇ ਕੋਈ ਦੋਸ਼ ਲਾਵੇ ਤਾਂ ਸਿਆਣਾ ਬੰਦਾ ਤਾਂ ਇਸ ਗੱਲ ਦਾ ਯਕੀਨ ਨਹੀਂ ਕਰੇਗਾ। ਕੋਈ ਬੇਵਕੂਫ ਹੋਵੇ, ਮਤ ਤੋਂ ਹੀਣਾ ਹੋਵੇ, ਉਹ ਇਹ ਗੱਲ ਭਾਵੇਂ ਮੰਨ ਲਵੇ।
ਚੰਦੂ ਦੀਵਾਨ ਜਾਤ ਨਿਜ ਜਾਨੈ ਮਹਿਮਾ ਲਖੈ ਨਮਕ ਸਰ ਥਾਨੈ।
ਚੰਦੂ ਦੀਵਾਨ ਗੁਰੂ ਸਾਹਿਬ ਨੂੰ ਆਪਣੀ ਬਰਾਦਰੀ ਦਾ ਸਮਝਦਾ ਕਿ ਮੈਂ ਵੀ ਖੱਤਰੀ ਹਾਂ, ਉਹ ਵੀ ਖੱਤਰੀ ਨੇ, وہ اپنی برادری دا انہاں نو جان کر کے انہاں دی مہما نہیں جاندا اور انہاں نال ایرکھا کردا ہے چندو انہاں نال دویش کردا ہے
شری ارجن تن تیاگے ہوتا بیت گئے سو کئی ہے کہا
وہ ارجن صاحب نے اتھے تن تیاگ دیتا ہے وہ جو ہوئی ہے اتھے بیت گئی ہے ہن اودے بارے میں کچھ نہیں کہندا کیونکہ وزیر خان بھی سیاڑا سی کہ بادشاہ دے کہن تے سارا کام ہویا سی گرو صاحب دی شہادت اس کر کے وزیر خان بھی پردہ رکھ گیا اس گل دا ہن بادشاہ نو سیدھا تھوڑی کہہ سکدا سی کہ تیرے کہن تے ماریا گیا تیرے کہن تے گرو صاحب نو شہید کیتا گیا اس کر کے یہ بھی پردہ پاؤں کہنا جی وہ جڑا ستگرہ نے تن تیاگیا ہے وہ اتنے جو بیت گئی ہے وہ دے بارے میں ہن کوئی گل نہیں کرتا ہوئی سو ہو گئی
اب تین کو ست بلی بلند
ہن انہوں نے صاحبزادے نے شری ہرگوبند صاحب جڑے بڑے بلی نے بڑے بلوان ہیں
ترن بیس شری ہرگوبند
جوانی بھی حالے عمر ہے انہوں نے اور نام انہوں کا شری گرو ہرگوبند صاحب ہے
گرتا گادی کین آبادی
گرتا گدی نو مڑ آباد کیتا ہے گرو ارجن صاحب تو بعد گرتا گدی تے او بیٹھے نے مالک بن کے
داسن اعلادت دے شادی
اور اپنے داساں نو اپنے سیوکاں نو سدا واسطے اہلاد خوشی شادی آنند دین والے نے خوشی دین والے ہیں
پوجا جگت پدارت دے
سارا جگ انہوں کی پوجا کر اور ہزارہ لوگ آ کے انہوں کے چرنوں میں پدارتھ بھیٹ کرتے ہیں
من باچت گرتے بر لیت
من باچت پھل گرو صاحب جی کو لیندے نے جو من چ سوچ کے آدھے نے گرو ہرگوبند صاحب دے کولوں انہاں دیاں مرادہ پوریاں ہندیاں نے انہاں دیاں من دیاں اچھاواں پوریاں ہندیاں نے
تینو سنگ بھی مکسر درے چندو آپ ٹگ دوتی کرے
پاپی چندو ہن انہاں نال وی ایرکھا رکھدا ہے انہاں نال وی دویش کردا ہے اور انہاں دے برخلاف تیرے کول چگلیاں کر کے بادشاہ تیرے کان بھر رہا ہے
مالک ملک آپ تم آؤ
اے بادشاہ تو سارے ہندوستان دا مالک ہے تو سارے ملک دا مالک ہے
نیاؤ سبن کو کر بیچو
تیرا فرض ہے کہ تو ہر ایک نال نیا کرے اے نہیں کہ ایک بندے دی سن کے دوجے دے نال تو انیا کرے تو بادشاہ ہے بادشاہ ساری خلقت دا سانجھا ہوندا ہے تے بادشاہ دا کم ہوندا ہے کہ وہ سارے نال نیا کرے
بس جتھا سگ پرجا تمہارے راو رنگ ہر وہ ہر بھارے
بادشاہ نو چاہیدا ہے کہ وہ ساری پرجا سکھ نال بسے پوے کوئی راجا ہے پوے کوئی رنگ ہے پوے کوئی ہوڑا ہے پوے کوئی پاری ہے غریب ہے امیر ہے سارے سکھ نال وسن اے بادشاہ دے من دی تمنا ہونی چاہیدی ہے
کیرت پسری اکھل جان
سارے جہان وچ گرو ہرگوبند صاحب دی کیرت پسری ہوئی ہے
سکھی عاشقاں دے تمام
اے بادشاہ جیڑا بادشاہ نیا پسند بادشاہ ہوندا نا نیا کرن والا وہی کیرتی ساری پرجا ہوں ساری پرجا نو اسیسا دندی ہے کہ بادشاہ جیوندہ رہے جے راجا ہی پرشت ہوے راجا ہی پرجا نو کھان والا ہوے پرجا نو دکھ دین والا ہوے تے اس راجے نو ساری پرجا لانتا پاؤندی تے بد اسیسا دندی ہے تے جے بادشاہ نیا کرن والا انصاف پسند ہوے پرجا نو سکھ دین والا ہوے اس راجے واسطے پھر ساری پرجا پرمیشر اگے دعاواں منگدی ہے ساری پرجا اس راجے واسطے سکھ منگدی ہے
اب نرنے کل سکل پرسنگ برتو شری ارجن ست سنگ
بادشاہ ہن تو اس گل دا نرنا کر لے کہ گرو ارجن صاحب دے صاحبزادے نال نرنا کر کے چنگی طرح وچار کر کے ورتی ہن ایک پاسے دی گل نہ منی ہوں چنگی طرح وچار کر کے گرو ارجن صاحب دے سپتر شری ہرگوبند صاحب نال ورتی
پتھو آپ اب کو راو مل جائے کر سہج سباؤ
ہوں اپنے کسی امراو نو گرو ہرگوبند صاحب کول بھیج جڑا جا کے چھویں پاتشاہ نو ملے انہاں نال مل کے ملاقات کرے انہاں دے بچن بلاس سنے
بنا بکھانے تمری دشتے
اور تیرے ولو جا کے گرو ہرگوبند صاحب نو بینتی کرے
کوئی پرسن چت آوے جستے
گرو صاحب پرسن ہو کے تینو ملن واسطے آپ چل کے آن کوئی ہو جا امراو بھیج جڑا تیرے ولو جا کے گرو صاحب نو بینتی کرے تے گرو صاحب خوش ہو کے پرسن ہو کے تینو ملن واسطے آن
پرتھم پتا تین کو چل آئے یوں کیوں کر تن کو تجوائیو
پتا بھی چل کے آئے سن جویں کیویں کر کے چلو انہاں نے اپنا تن تیاگ دتا ہے
نائیں تا کوپ کریں بے شراپ کئیو سفل ہوئے جانو آپ
بادشاہ گرو صاحب ایسے سمرتھ نے کہ او جیڑا بھی بٹن اپنی رسنا تو کر دین پوے شراپ ہوے پوے وار او نشفل نہیں ہوندا اے بادشاہ تو بھی چنگی طرح جاندا ہے کہ جیڑا بچن وہ اپنی رسنا تو کر دیندے نے پورا ہوندا ہے جویں کیویں کر کے گرو ارجن صاحب پہلا تن تیاگ گئے نے ٹھیک ہے پر ہن تو اپنے من چ نرمل پنا دھارن کر کے گرو ہرگوبند صاحب نو اپنے کول بلا
سن کر شاہ خان کے بین کئو سران تو مت این
بادشاہ نے وزیر خان دی گل سنی تے سن کے بڑا خوش ہویا کہن لگا وزیر خان تو بڑا سیاڑا ہے تو بڑا سندر سیاڑی مت دا تار دی ہے
اپر سبا کے مانو بندو کہے تتھا جم پاک ہے چندو
ساری سبا دے جڑے بندے نے او تا وہی گل کہندے نے جے چندو کہندا ہے او سارے چندو دی گل کی حامی بھر دے نے ایک تو سیانی گل کرن والا مینوں ملیا ہے نہیں تا باقی جننے بندے نے او سارے چندو جویں کہندا ہے چندو دے مطابق ہی گلاں کردے نے
اس کارن تے پیجن چیرو ہے نیکو نرنے کرو
اس کر کے تیرے ورگا تا مینوں ہور کوئی نظر نہیں آؤدا کہ جڑا گرو جی کول میں بھیجا اس کر کے وزیر خان ایک کام میں تیرے جمعے لونا کہ تو ہی گرو ہرگوبند صاحب کول جا کے بینتی کر
جم پرسن ہوئے کر چل آوے پاون درشن اپن دکھاویں
گرو صاحب پرسن ہو کے چل کے آن تے آ کے مینوں اپنے پوتر پاون درشن دے کے نہال کرن
اس کے سامنے نیکی اور کہونا رس کر کچھ تس ٹھور
تو چنگی گل ہور کوئی نہیں ہے اس کر کے ہے وزیر خان تیرا ہی جانا بنوں گا کہ تو جا کے انہاں نوں بینتی کر تے پیار نال جا کے انہاں نوں بینتی کر کے میرے کول بلا کے لیا
نہیں دیش میں دند اٹھا میں مٹ جو ام سندے اپا
ایک باری اتھے چل کے آ جان جڑا سنسا چندو نے میرے من چ پایا کہ او جنگ کرن گے دند اٹھان گے میرے دیش وچ پتور پان گے باغی ہون گے جدو ایک باری اتھے چل کے آ جان گے میرے من دا سارا سنسا مٹ جائے گا سندے مٹ جائے گا
مل بو پاک پیر کو ہوئے
کیونکہ یہو جے مہاپرکھ پیر نو ملنا بڑا پاک تے پوتر ہویا کردا ہے
یاد خدائے کڑی شبھ سوئے
کڑی شبھ ہوندی ہے وزیر خان جیڑی کڑی چ خدا یاد آوے جدو ملن گے خدا یاد آئے گا سانو او کڑی شبھ ہوئے گی پوتر ہوئے گی
یا تے بات سی بدنی کی پنی گرا تے پاوت جی کی
اس کر کے پنی پرکار دیے گل یہی ہے جیڑی میں تینوں کہی ہے اور وزیر خان جو تو مینوں کہی ہے یہ بالکل صحیح تے درست گل ہے
ہوت پور کو چلو اکور گمن کرو ست گو کی اور
سویر ہوندیا کچھ پٹاوا لے لو ودیا ودیا پدارتھ لے لو اور وہ پٹاوا لے کے تسی سویر ہوندیا گرو ہرگوبند صاحب دی ول چلے جاؤ
کرت پرسن اسے کو لے آو کنچ بیگ لے سنگ سداو
گرو جی رو پرسن کر کے انہاں نوں ایتھے لے کے آؤ تے اپنے نال کنچ بیگ نوں بھی لے کے چلے جاؤ آ جڑا کنچ بیگ ہے اینوں بھی اپنے نال لے جاؤ
خام ویر سن جہاں گیر تے ہر کھیو جانیو ملن پیر تے.
پیر خان نے جہانگیر دی گل سنی سن کے بڑا خوش ہویا. خوشی اس گل دی سی کہ بہانے نال گرو ہرگوبند صاحب دے درشن ہو جان گے. من کے چاہو سی وزیر خان دے کہ ستگرو چھویں پاتشاہ جی دے جا کے درشن کراں گا.
آئے سمانی کین سلام لین سکل سماج تمام.
آگیا من کے نے سلام کیتی اور سارا ساجو سمان اکٹھا کر لیا چلن واسطے دلی تو.
کلگی جگا مکت کی مالا تین خواب پد زری دشالا.
بڑی سندر کلگی زگا موتیاں دی ماڑا بہت سونا قیمتی سندر دشالا ستگرا نو پیٹ کرن واسطے لیا.
اپنے کور جور کر سارے کتک چمو سنگ تین ستیارے.
بہت ساریا پٹاوا جوڑ لیا وزیر خان نے کٹھیاں کر لیا تے چلن واسطے اپنے نال کچھ سپاہی بھی لے لے.
نیکے شکن پہے پر نکسے وے بچارت گمنت بگسے.
لنگر چو نکلے تے بڑے شب شگن دسے سارے. بڑی خوشی ہوئی نا دے من چ کہ سارے شگن بڑے شب نظر آ رہے نے.
سمے سمے مگر لنگیو سارے شری امرت سر پہنچ نہارے.
سنے سج سج دلی تو چلدیا چلدیا قدم در قدم اے شری امرتسر صاحب ستگرا دی پوتر پاون نگری چ پہنچے نے. وزیر خان جو گرو نگری چ پہنچ کے ستگرو سچے پاتشاہ جی نو ملیا ہے اور مہاراج جی نو جا کے بینتی کیتی ہے. او کتھا آپ جی اگلے پرسنگا چ سربن کرو گے.